ਜਾਪੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਨਾਨਕ ਗਾਵ ਗੁਰੂ ਸੁਖ ਸਾਗਰ ਤੁਰਤ ਨਿਵਾਰਨ ਸ਼ਬਦ ਸਰੇ ਗਾਵਹ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਤਰੇ ਗਾਦਕ ਆਤਮ ਰਸ ਜਿਨ ਜਾਣਿਓ ਕਵ ਕਲ ਸੁਜਸ ਗਾਓ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਕਬ ਕਲ ਸੁਜਸ ਗਾ ਨਾਨਕ ਰਾਜ ਜੋਗ ਜਿਨ ਮਾਣਿਓ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਤ ਪਤੰਗ ਕੁਰੰਗ ਪੁਜੰਗਮ ਭੂਤ ਪਵਿਕ ਪਵਾਨ ਬਨਾਏ ਦੇਵ ਅਦੇਵ ਖਪੇ ਅਹੰਗ ਮੇਵ ਨਾ ਭੇਵ ਲਖਿਓ ਪਰਮ ਸੋ ਪਰਮਾਏ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ
ਗਰੀਬ ਨਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਸਾਰੇ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਹੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਅੰਮ੍ਰਿਤਮਈ ਕੀਰਤਨ ਆਪ ਨੇ ਸਰਵਣ ਕੀਤਾ ਹੈ ਜੋ ਹੁਣ ਲੜੀਵਾਰ ਕਥਾ ਸਤਿਗੁਰੂ ਪਾਤਸ਼ਾਹ ਗਲਗੀਧਰ ਜੀ ਦੇ ਉਚਾਰਨ ਕੀਤੇ ਹੋਏ ਸਵਈਆਂ ਦੀ ਚੱਲ ਰਹੀ ਹੈ। ਆਓ ਇਹਨਾਂ ਪਾਵਨ ਸਵਈਆਂ ਦਾ ਆਨੰਦ ਮਾਣੀਏ। ਦਸਵੇਂ ਪਾਤਸ਼ਾਹ ਬਿਆਨ ਕਰਦੇ ਹੈ ਵੀ ਸਾਰਾ ਕੁਝ ਪਰਮੇਸ਼ਰ ਨੇ ਪੈਦਾ ਕੀਤਾ ਹੈ ਔਰ ਜੇ ਅਸੀਂ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਉਹਦੇ ਬਣਾਏ ਹੋਇਆਂ ਨਾਲ ਸਮ ਦ੍ਰਿਸ਼ਟੀ ਕਰੀਏ। ਵੈਰ ਵਿਰੋਧ ਦੀ ਭਾਵਨਾ ਦੁਆ ਈਰਖਾ ਦੀ ਭਾਵਨਾ ਆਪਣੇ ਅੰਦਰੋਂ ਕੱਢੀਏ ਤਾਂ ਹੀ ਉਸ ਪ੍ਰਭੂ ਦਾ ਸਾਨੂੰ ਦਰਸ਼ਨ ਹੋ ਸਕਦਾ ਹੈ। ਤੇ ਜੇ ਕਹੀਏ ਵੀ ਅਸੀਂ ਆਪਣੇ ਭਰਾਵਾਂ ਨਾਲ ਆਪਣੀ ਗੁਰੂ ਦੀ ਸੰਗਤ ਨਾਲ ਜਾਂ ਇਸ ਦੁਨੀਆਂ ਦੇ ਕਿਸੇ ਵੀ ਇਨਸਾਨ ਨਾਲ ਈਰਖਾ ਵੀ ਰੱਖੀਏ ਦਵੈਸ਼ ਵੀ ਰੱਖੀਏ ਤੇ ਰੱਬ ਨੂੰ ਵੀ ਪਾ ਲਈਏ ਇਹ ਦੋ ਕੰਮ ਨਹੀਂ ਹੋ ਸਕਦੇ। ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਂਦੀਆਂ। ਜਾਂ ਤਾਂ ਅਕਾਲ ਪੁਰਖ ਨੂੰ ਵੇਖ ਲਓ ਤੇ ਜਾਂ ਫਿਰ ਉਹਦੀ ਮਾਇਆ ਵਿੱਚ ਉਲਝੇ ਰਹੋ। ਮਹਾਰਾਜ ਦਸਵੇਂ ਪਾਤਸ਼ਾਹ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਬੜੀ ਬ੍ਰਹਮ ਗਿਆਨੀ ਵਾਲੀ ਦ੍ਰਿਸ਼ਟੀ ਹੈ ਤੇ ਮਹਾਰਾਜ ਸਾਰੇ ਝਮੇਲਿਆਂ ਵਿੱਚੋਂ ਜੀਵ ਨੂੰ ਕੱਢ ਰਹੇ ਨੇ ਇਹਨਾਂ ਸਵਈਆਂ ਦੇ ਵਿੱਚ ਐਸਾ ਉਪਦੇਸ਼ ਦੇ ਰਹੇ ਨੇ ਕਿ ਭਾਈ ਜੇ ਪਰਮਾਤਮਾ ਨੂੰ ਪਾਣਾ ਹੈ ਤਾਂ ਪ੍ਰੇਮ ਕਰਨਾ ਸਿੱਖੋ। ਪਿਆਰ ਭਗਤੀ ਸ਼ਰਧਾ ਇਹ ਚੀਜ਼ਾਂ ਹਨ ਜਿਹੜੀਆਂ ਰੱਬ ਦੇ ਦਰਸ਼ਨ ਕਰਾਉਂਦੀਆਂ। ਸੋ ਆਓ ਹੁਣ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਚਰਨਾਂ ਨਾਲ ਸੁਰਤੀ ਜੋੜ ਕੇ ਸਵਈਆਂ ਦੀ ਕਥਾ ਸ਼ਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਕੀਟ ਪਤੰਗ ਕੁਰੰਗ ਪੁਜੰਗ ਗਮ ਭੂਤ ਪਵਿਕ ਪਵਾਨ ਬਣਾਏ
ਸਾਰਾ ਕੁਝ ਵਾਹਿਗੁਰੂ ਨੇ ਬਣਾਇਆ ਹੈ। ਕੀਟ ਕੀੜੇ ਕੀੜੇ ਹਜ਼ਾਰਾਂ ਕਿਸਮ ਦੇ ਹਨ ਲੱਖਾਂ ਕਿਸਮ ਦੇ ਹਨ। ਛੋਟਾ ਜਿਹਾ ਕੀੜਾ ਛੋਟੀ ਜਿਹੀ ਕੀੜੀ ਆਮ ਘਰਾਂ ਚ ਅਸੀਂ ਦੇਖਦੇ ਹਾਂ ਉਥੋਂ ਲੈ ਕੇ ਬੜੇ ਬੜੇ ਵੱਡੇ ਕੀੜੇ ਹਨ ਸੱਪ ਸਲੂੰਘੇ ਹਨ ਕਿਹਨੇ ਬਣਾਏ ਨੇ ਵਾਹਿਗੁਰੂ ਨੇ ਪਰਮੇਸ਼ਰ ਨੇ। ਪਤੰਗ ਪਤੰਗੇ ਕਹਿੰਦੇ ਹਨ ਛੋਟੇ ਛੋਟੇ ਭੰਬਟ ਜਿਹੜੇ ਦੀਵਿਆਂ ਦੇ ਉੱਤੇ ਸਾਵਣ ਭਾਦਰੋਂ ਦੇ ਦਿਨਾਂ ਚ ਆਪੇ ਹੀ ਮੰਡਰਾਉਣ ਲੱਗ ਜਾਂਦੇ ਹਨ। ਉਹ ਭੰਬਟ ਉਹ ਪਤੰਗੇ ਉਹ ਮੱਛਰ ਵੀ ਅਕਾਲ ਪੁਰਖ ਨੇ ਪੈਦਾ ਕੀਤੇ ਹਨ। ਦੇਖੋ ਕਿੱਡੀ ਵੱਡੀ ਬਰੀਕ ਸੋਚ ਹੈ ਜੇ ਅਸੀਂ ਏਦਾਂ ਰੱਬ ਦੇ ਦਰਸ਼ਨ ਕਰ ਸਕਦੇ ਹਾਂ ਉਹਦੀ ਕੁਦਰਤ ਦੇ ਵਿੱਚੋਂ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਵਾਹਿਗੁਰੂ ਤੂੰ ਆਪਣੀ ਕੁਦਰਤ ਚ ਵਸਦਾ ਹੈ, ਆਪਣੇ ਬਣਾਏ ਹੋਏ ਜੀਵਾਂ ਚ ਰਹਿੰਦਾ ਹੈ। ਵਾਹਿਗੁਰੂ ਦੇ ਸਾਹਮਣੇ ਸਾਰੇ ਜੀਵ ਇੱਕੋ ਜਿਹੇ ਹਨ। ਅਸੀਂ ਕਹਿੰਦੇ ਹਾਂ ਇਹ ਛੋਟਾ ਹੈ ਇਹ ਵੱਡਾ ਹੈ, ਪਰ ਸਾਧ ਸੰਗਤ ਜੀ ਵੱਡਾ ਛੋਟਾ ਕੋਈ ਨਹੀਂ, ਸਾਰਿਆਂ ਚ ਜੋਤ ਪਰਮਾਤਮਾ ਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀਟ ਪਤੰਗ ਕੀੜਿਆਂ ਵਿੱਚ ਵੀ ਭਗਵਾਨ ਵਸਦਾ ਹੈ, ਪਤੰਗਿਆਂ ਵਿੱਚ ਵੀ ਪਰਮੇਸ਼ਰ ਵਸਦਾ ਹੈ, ਉਹਨੇ ਬਣਾਏ ਹਨ। ਕੁਰੰਗ ਕੁਰੰਗ ਕਹਿੰਦੇ ਨੇ ਹਿਰਨ ਨੂੰ, ਬਾਰਾਂ ਸਿੰਘਾਂ ਜਾਂ ਹਿਰਨ ਬਹੁਤ ਤੇਜ ਦੌੜਦਾ ਹੈ, ਇਸ ਕਰਕੇ ਸਵਈਆਂ ਚ ਆਉਂਦਾ ਨਾ ਕੋਟ ਤੁਰੰਗ ਕੁਰੰਗ ਸੇ ਕੂਦਤ। ਹਜ਼ਾਰਾਂ ਘੋੜੇ ਹਨ ਜਿਹੜੇ, ਕਰੋੜਾਂ ਘੋੜੇ ਹਨ ਜਿਹੜੇ ਹਿਰਨਾਂ ਦੀ ਤਰ੍ਹਾਂ ਕੁੱਦਦੇ ਹਨ। ਕੁਰੰਗ ਨਾਮ ਹਿਰਨ ਦਾ ਹੈ, ਇੱਥੇ ਵੀ ਕੁਰੰਗ ਸ਼ਬਦ ਆਇਆ ਹੈ। ਬਹੁਤ ਤੇਜ ਉੱਡ ਜਾਣ ਵਾਲੇ ਹਿਰਨ ਔਰ ਭੁਜੰਗਮ, ਭੂ ਨਾਮ ਜ਼ਮੀਨ ਦਾ ਹੈ, ਜ਼ਮੀਨ ਤੇ ਜੰਗਮ ਤੁਰਨ ਵਾਲੇ ਰਿੰਗਣ ਵਾਲੇ ਸੱਪ, ਖੁੱਡਾਂ ਚ ਰਹਿਣ ਵਾਲੇ ਫਨੀਅਰ ਨਾਗ ਕੋਬਰੇ, ਉਹ ਵੀ ਪਰਮਾਤਮਾ ਨੇ ਬਣਾਏ ਹਨ। ਇਹ ਹੈ ਦ੍ਰਿਸ਼ਟੀ। ਜੇ ਆਪਾਂ ਸਾਰੇ ਏਦਾਂ ਰੋਜ਼ ਪਾਠ ਨੂੰ ਵਿਚਾਰ ਵਿਚਾਰ ਕੇ ਕਰੀਏ ਨਾ, ਫਿਰ ਰੱਬ ਸਾਰੀਆਂ ਥਾਵਾਂ ਤੇ ਦਿਸਣਾ ਸ਼ੁਰੂ ਹੋ ਜਾਂਦਾ ਹੈ। ਰੱਬ ਦੇਖਣਾ ਹੈ, ਰੱਬ ਦੇ ਦਰਸ਼ਨ ਕਰਨੇ ਹੈ ਉਹਦੀ ਕੁਦਰਤ ਦੇ ਵਿੱਚੋਂ। ਮਹਾਰਾਜ ਕਹਿੰਦੇ ਭੂਤਕਾਲ ਬੀਤ ਚੁੱਕੇ ਸਮੇਂ ਚ ਵੀ ਬਣੇ ਬਣਾਏ ਹਨ। ਜਿਹੜਾ ਟਾਈਮ ਲੰਘ ਚੁੱਕਾ ਹੈ ਉਸ ਸਮੇਂ ਵਿੱਚ ਵੀ ਪਰਮਾਤਮਾ ਨੇ ਬੜੇ ਅਜੀਬੋ ਗਰੀਬ ਕਿਸਮ ਦੇ ਜੀਵ ਬਣਾਏ। ਆ ਡਾਇਨਾਸੌਰ ਦੀ ਗੱਲ ਚੱਲਦੀ ਹੈ, ਕਹਿੰਦੇ ਇਹੋ ਜਿਹੇ ਜਾਨਵਰ ਸਨ, ਇਹੋ ਜਿਹੇ ਡਾਇਨਾਸੌਰ ਸਨ, ਧਰਤੀ ਕੰਬਦੀ ਸੀ ਉਹਨਾਂ ਦੇ ਭਾਰ ਦੇ ਨਾਲ, ਇਸੇ ਧਰਤੀ ਤੇ ਹੋ ਗੁਜ਼ਰੇ ਹਨ। ਵਾਹਿਗੁਰੂ ਇਹ ਵੀ ਤੇਰੀ ਰਚਨਾ ਸੀ। ਆਖੋ ਵਾਹਿਗੁਰੂ। ਹੋਰ ਵੀ ਬੜੇ ਬੜੇ ਕਿਸਮ ਦੇ ਜੀ ਹੋ ਕੇ ਗੁਜ਼ਰ ਚੁੱਕੇ ਹਨ, ਉਹਨਾਂ ਦੀ ਨਸਲਾਂ ਹੀ ਖਤਮ ਹੋ ਚੁੱਕੀਆਂ ਹਨ। ਬਣਾਏ ਕਹਿੰਦੇ ਸਨ, ਬਣਾਉਣ ਵਾਲਾ ਵਾਹਿਗੁਰੂ ਹੀ ਸੀ। ਭਵਾਨ ਭੂਤ ਭਵਿੱਖ ਭਵਾਨ ਬਣਾਏ, ਭੂਤ ਦਾ ਮਤਲਬ ਪਿਛਲੇ ਟਾਈਮਾਂ ਪਿਛਲੇ ਸਮਿਆਂ ਚ, ਭਵਿੱਖ ਦਾ ਮਤਲਬ ਹੈ ਆਉਣ ਵਾਲੇ ਸਮਿਆਂ ਚ। ਅਜੇ ਪਤਾ ਨਹੀਂ ਇਸ ਧਰਤੀ ਤੇ ਕਿੱਦਾਂ ਕਿੱਦਾਂ ਦੇ ਜੀਵ ਪੈਦਾ ਹੋਣੇ ਨੇ, ਕਿੱਦਾਂ ਕਿੱਦਾਂ ਦੇ ਲੋਕ ਪੈਦਾ ਹੋਣੇ ਨੇ, ਕਿੱਦਾਂ ਕਿੱਦਾਂ ਦੀ ਰਚਨਾ ਇਸ ਧਰਤੀ ਤੇ ਰਚੀ ਜਾਣੀ ਹੈ, ਅਜੇ ਸਾਨੂੰ ਕੋਈ ਪਤਾ ਨਹੀਂ। ਬਣਾਏਗਾ ਵਾਹਿਗੁਰੂ, ਰਚੇਗਾ ਵਾਹਿਗੁਰੂ। ਭਵਾਨ ਦਾ ਮਤਲਬ ਹੁੰਦਾ ਜਿਹੜਾ ਟਾਈਮ ਹੁਣ ਚੱਲ ਰਿਹਾ, ਵਰਤਮਾਨ। ਇਸ ਸਮੇਂ ਵਿੱਚ ਵਰਤਮਾਨ ਸਮੇਂ ਚ ਵੀ ਜਿੰਨੇ ਜੀਵ ਬਣਾਏ ਨੇ, ਕੀੜੇ ਪਤੰਗੇ ਸੱਪ ਸਲੂੰਗੇ ਸਾਰੇ ਉਸੇ ਨੇ ਬਣਾਏ ਨੇ। ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਣਾਏ, ਪਿਛਲੇ ਸਮੇਂ ਵਿੱਚ ਵਰਤਮਾਨ ਸਮੇਂ ਵਿੱਚ ਤੇ ਆਉਣ ਵਾਲੇ ਸਮੇਂ ਚ ਕਰਤਾ ਇੱਕੋ ਹੀ ਰਹੇਗਾ, ਬਣਾਉਣ ਵਾਲੇ ਦੋ ਨਹੀਂ ਹਨ। ਬਣਨ ਵਾਲੇ ਕਰੋੜਾਂ ਹੀ ਹਨ, ਪਰ ਬਣਾਉਣ ਵਾਲਾ ਕਾਰੀਗਰ ਮਿਸਤਰੀ ਭਗਵਾਨ ਪਰਮੇਸ਼ਰ ਕਰਤਾ ਪੁਰਖ ਇੱਕੋ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਮਹਾਰਾਜ ਕਥਨ ਕਰਦੇ ਆ ਭੂਤਕਾਲ ਵੀ ਉਹਨੇ ਬਣਾਇਆ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਬੀਤ ਚੁੱਕਿਆ ਸਮਾਂ, ਭੂਤਕਾਲ ਲੰਘ ਚੁੱਕਿਆ ਟਾਈਮ, ਉਹ ਵੀ ਅਕਾਲ ਪੁਰਖ ਦੀ ਖੇਡ ਹੈ। ਜਿਹੜਾ ਟਾਈਮ ਚੱਲ ਰਿਹਾ ਵਰਤਮਾਨ ਸਮਾਂ ਹੁਣ ਜੋ ਹੋ ਰਿਹਾ ਹੈ, ਇਹ ਵੀ ਅਕਾਲ ਪੁਰਖ ਦੀ ਖੇਡ ਹੈ, ਤੇ ਜਿਹੜਾ ਟਾਈਮ ਆਉਣਾ ਹੈ ਅੱਗੇ ਭਵਿੱਖ ਫਿਊਚਰ, ਉਹ ਵੀ ਅਕਾਲ ਪੁਰਖ ਦੀ ਰਚਨਾ ਹੈ। ਸਾਰਾ ਕੁਝ ਉਸੇ ਪਰਮੇਸ਼ਰ ਕਰਤੇ ਨੇ ਬਣਾਇਆ ਹੈ।
ਦੇਵ ਅਦੇਵ ਕਪੇ ਅਹੰ ਮੇਵ ਨ ਭੇਵ ਲਖਿਓ ਪਰਮ ਸੋ ਪਰਮਾਏ।
ਉਸ ਪਰਮਾਤਮਾ ਦਾ ਭੇਦ ਪਾਉਣ ਦੇ ਯਤਨ ਬੜੇ ਲੋਕਾਂ ਨੇ ਕੀਤੇ ਹੈ। ਪਰਮਾਤਮਾ ਦਾ ਭੇਦ ਆ ਜਾਵੇ, ਅਸੀਂ ਰੱਬ ਨੂੰ ਆਪਣੀ ਮੁੱਠੀ ਚ ਬੰਨ ਲਈਏ, ਪਰ ਅੱਜ ਤੱਕ ਕੋਈ ਕਾਮਯਾਬ ਨਹੀਂ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਵ ਅਦੇਵ, ਦੇਵਤੇ ਤੇ ਦੈਂਤ, ਚੰਗੇ ਤੇ ਮਾੜੇ, ਇਸ ਧਰਤੀ ਦੇ ਸ਼ੁਰੂ ਤੋਂ ਹੁੰਦੇ ਆਏ। ਦੇਵਤਾ ਕੌਣ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਹੈ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਚੰਗੇ ਕੰਮ ਕਰਦਾ ਉਹਨੂੰ ਕਹਿੰਦੇ ਦੇਵਤਾ ਬੰਦਾ, ਬੜਾ ਨੇਕ ਬੰਦਾ। ਭੈੜੇ ਕੰਮ ਕਰਦਾ ਕਹਿੰਦੇ ਬੜਾ ਰਾਕਸ਼ਸ ਹੈ, ਬੜਾ ਦੁਸ਼ਟ ਹੈ, ਦੈਂਤ ਹੈ। ਪਰਮਾਤਮਾ ਨੇ ਦੇਵਤੇ ਪੈਦਾ ਕੀਤੇ ਹੈ, ਪਰਮਾਤਮਾ ਨੇ ਦੈਂਤ ਪੈਦਾ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਕਲਗੀਧਰ ਜੀ ਦਾ, ਕਿ ਪਰਮੇਸ਼ਰ ਨੇ ਨੇਕੀ ਤੇ ਬਦੀ, ਚੰਗੇ ਤੇ ਮਾੜੇ ਆਪ ਪੈਦਾ ਕੀਤੇ ਹਨ। ਬੈਰ ਵਡਾਏ ਲੁਰਾਏ ਸੁਰਾਸੁਰ ਆਪਹਿ ਦੇਖਤ ਬੈਠ ਤਮਾਸ਼ਾ। ਚੰਡੀ ਚਰਿੱਤਰ ਪਾਤਸ਼ਾਹੀ ਦਸਵੀਂ। ਅਕਾਲ ਪੁਰਖ ਤਮਾਸ਼ਾ ਵੇਖਦਾ ਹੈ, ਇੱਕ ਪਾਸੇ ਦੈਂਤਾਂ ਨੂੰ, ਇੱਕ ਪਾਸੇ ਦੇਵਤਿਆਂ ਨੂੰ ਬਲ ਦੇ ਦਿੰਦਾ ਹੈ। ਉਹ ਆਪਸ ਚ ਲੜੀ ਜਾਂਦੇ ਹਨ, ਘੋਲ ਹੁੰਦਾ ਰਹਿੰਦਾ ਹੈ। ਉਹ ਸਾਰੇ ਸੰਸਾਰ ਦੀ ਰਚਨਾ ਨੂੰ, ਉਸ ਸਾਰੇ ਤਮਾਸ਼ੇ ਨੂੰ ਅਕਾਲ ਪੁਰਖ ਦੇਖਦਾ ਹੈ। ਆਪਹਿ ਦੇਖਤ ਬੈਠ ਤਮਾਸ਼ਾ, ਆਪ ਤਮਾਸ਼ਾ ਵੇਖਦਾ ਹੈ। ਦਸਵੇਂ ਪਾਤਸ਼ਾਹ ਵੀ ਕਹਿੰਦੇ ਹਨ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇੱਕ ਤਮਾਸ਼ਾ ਹੈ ਦੁਨੀਆ, ਇਹਦੇ ਚ ਵੰਨ ਸੁਵੰਨੇ ਸੀਨ ਆਉਣੇ ਆ, ਚੰਗੇ ਸੀਨ ਵੀ ਆਉਣੇ ਆ, ਮਾੜੇ ਸੀਨ ਵੀ ਆਉਣੇ, ਸਾਰੇ ਦੇਖਣੇ ਪੈਣੇ। ਸੋ ਇਹ ਅਕਾਲ ਪੁਰਖ ਵਾਹਿਗੁਰੂ ਨੇ, ਪਰਮੇਸ਼ਰ ਨੇ ਜੋ ਦੇਵਤੇ ਔਰ ਦੈਂਤ ਬਣਾਏ ਨੇ, ਉਹ ਵੀ ਪਰਮਾਤਮਾ ਦਾ ਭੇਦ ਨਹੀਂ ਪਾ ਸਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ 24 ਅਵਤਾਰ ਹੋਏ ਨੇ, ਉਹਨਾਂ 24 ਅਵਤਾਰਾਂ ਦੀ ਕਥਾ ਦਸਮ ਗ੍ਰੰਥ ਸਾਹਿਬ ਦੇ ਵਿੱਚ ਕਲਗੀਧਰ ਪਿਤਾ ਜੀ ਮਹਾਰਾਜ ਨੇ ਆਪਣੀ ਕਰਮ ਨਾਲ ਲਿਖੀ ਹੈ। ਪਰ ਉਹਨਾਂ 24 ਅਵਤਾਰਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਵਿਚਾਰ, ਉਹ ਕਹਿੰਦੇ ਨੇ, ਜੇ 24 ਅਵਤਾਰ ਕਹਾਏ, ਤਿੰਨ ਭੀ ਤੁਮ ਪ੍ਰਭ ਤਨਕ ਨਾ ਪਾਏ। ਜਿਹੜੇ 24 ਅਵਤਾਰ ਹੋਏ ਨੇ, ਉਹ ਵੀ ਪਰਮਾਤਮਾ ਤੇਰਾ ਭੇਦ ਨਹੀਂ ਪਾ ਸਕੇ। ਦੇਵ ਅਦੇਵ, ਦੇਵਤੇ ਤੇ ਦੈਂਤ, ਖਪੇ ਅਹੰ ਮੇਵ, ਮੈਂ ਵੱਡਾ ਹਾਂ, ਤੈਨੂੰ ਕੀ ਪਤਾ, ਮੈਂ ਜ਼ਿਆਦਾ ਜਾਣਦਾ ਹਾਂ, ਤੂੰ ਗਲਤ ਹੈ, ਮੈਂ ਠੀਕ ਹਾਂ। ਇਹ ਹੈ ਹੰਕਾਰ ਦੀ ਭਾਵਨਾ ਹਰ ਇਨਸਾਨ ਚ ਪਾਈ ਹੋਈ ਰੱਬ ਨੇ। ਕਹਿੰਦੇ ਜਦੋਂ ਇਨਸਾਨ ਜਨਮ ਲੈਂਦਾ ਤੇ ਸ਼ੈਤਾਨ ਉਹਦੇ ਕੰਨ ਚ ਫੂਕ ਮਾਰ ਦਿੰਦਾ, ਕਹਿੰਦਾ ਖੁਦਾ ਨੇ ਬੰਦੇ ਤੇ ਬੜੇ ਬਣਾਏ, ਪਰ ਤੇਰੇ ਵਰਗਾ ਤੂੰ ਹੀ ਬਣਾਇਆ, ਤੇਰੇ ਵਰਗਾ ਹੋਰ ਕੋਈ ਨਹੀਂ। ਬੰਦੇ ਨੂੰ ਸਾਰੀ ਉਮਰ ਵਹਿਮ ਰਹਿੰਦਾ, ਮੇਰੇ ਤੋਂ ਸਿਆਣਾ ਕੋਈ ਨਹੀਂ, ਮੇਰੇ ਤੋਂ ਪੜ੍ਹਿਆ ਕੋਈ ਨਹੀਂ, ਮੇਰੇ ਨਾਲੋਂ ਜਵਾਨ ਕੋਈ ਨਹੀਂ, ਮੇਰੇ ਨਾਲੋਂ ਸੋਹਣਾ ਕੋਈ ਨਹੀਂ, ਮੇਰੇ ਤੋਂ ਚੰਗਾ ਕੋਈ ਨਹੀਂ, ਮੇਰੇ ਤੋਂ ਅਮੀਰ ਕੋਈ ਨਹੀਂ, ਜਿੰਨਾ ਮੈਂ ਵਧੀਆ ਬੰਦਾ ਇੰਨਾ ਵਧੀਆ ਕੋਈ ਨਹੀਂ। ਹਰ ਬੰਦੇ ਨੂੰ ਇਹ ਬਿਮਾਰੀ ਹੈ, ਦੇਵਤਿਆਂ ਨੂੰ ਵੀ ਇਹ ਹੈ। ਦੇਵਤਿਆਂ ਵਿੱਚ ਵੀ ਹੰਕਾਰ ਆ ਗਿਆ ਵੀ ਅਸੀਂ ਦੇਵਤੇ ਹਾਂ, ਅਸੀਂ ਚੰਗੇ ਹਾਂ, ਅਸੀਂ ਵੱਡੇ ਹਾਂ। ਸਾਰੀ ਉਮਰ ਦੇਵਤੇ ਵੀ ਇਸੇ ਚੱਕਰ ਚ ਆਕੜੇ ਫਿਰਦੇ ਰਹੇ, ਪਰਮਾਤਮਾ ਦਾ ਭੇਦ ਨਹੀਂ ਪਾ ਸਕੇ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਜਿਹੜੇ ਦੈਂਤ ਨੇ, ਰਾਕਸ਼ਸ ਨੇ, ਭੈੜੀ ਬਿਰਤੀ ਵਾਲੇ, ਉਹਨਾਂ ਨੂੰ ਹੰਕਾਰ ਹੋਣਾ ਹੀ ਹੋਣਾ। ਦੇਵਤਿਆਂ ਨੂੰ ਹੰਕਾਰ ਹੋ ਗਿਆ ਤੇ ਦੈਂਤਾਂ ਨੂੰ ਨਹੀਂ ਹੋਏਗਾ? ਜੇ ਦੇਵਤਿਆਂ ਨੂੰ ਹੰਕਾਰ ਹੈ ਤੇ ਦੈਂਤਾਂ ਨੂੰ ਵੀ ਜ਼ਰੂਰ ਹੈ। ਦੈਂਤਾਂ ਨੂੰ ਜ਼ਿਆਦਾ ਬਲ ਕੇ ਆਪਣੀ ਤਾਕਤ ਦਾ, ਦੈਂਤਾਂ ਕੋਲ ਸਰੀਰਕ ਬਲ ਜ਼ਿਆਦਾ, ਉਹਨਾਂ ਨੇ ਮਨ ਵਿੱਚ ਹੰਕਾਰ ਵੀ, ਅਸੀਂ ਪਹਾੜਾਂ ਵਰਗੇ ਹਾਂ, ਬੜੇ ਬਲੀ ਹਾਂ, ਬੜੇ ਤਗੜੇ ਹਾਂ। ਮਹਾਰਾਜ ਜੀ ਕਹਿੰਦੇ ਦੇਵ ਅਦੇਵ ਖਪੇ ਅਹੰਮੇਵ, ਹੰਕਾਰ ਜੀ ਖਪ ਖਪ ਕੇ ਮਰ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਭੇਵ ਲਖਿਓ ਪਰਮ ਸਿਉ ਪਰਮਾਏ। ਉਸ ਪਰਮਾਤਮਾ ਦਾ ਭੇਦ ਨਹੀਂ ਜਾਣ ਸਕੇ, ਭਰਮ ਵਿੱਚ ਹੀ ਪਏ ਰਹੇ, ਭਰਮਾ ਜੀ ਭਰਮ ਭਰਮ ਕੇ ਮਰ ਗਏ। ਭਰਮ ਨਹੀਂ ਜਾਂਦਾ, ਗੁਰੂ ਸਾਹਿਬ ਜੀ ਬਾਣੀ ਚ ਕਹਿੰਦੇ ਨੇ ਮਾਧਵੇ ਕਿਆ ਕਹੀਏ ਭਰਮ ਐਸਾ। ਭਗਤ ਰਵਿਦਾਸ ਜੀ ਬੜਾ ਸੁੰਦਰ ਬਚਨ ਕਹਿੰਦੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦਾ ਕੀ ਸਰੂਪ ਹੈ, ਭਰਮ ਦਾ ਕੀ ਲੱਛਣ ਹੈ, ਭਰਮ ਕਹਿੰਦੇ ਕਿਹਨੂੰ ਨੇ? ਭਰਮ ਇਹ ਹੀ ਹੈ ਵੀ ਰੱਸੀ ਦਾ ਸੱਪ ਸਮਝ ਲੈਣਾ, ਪਈ ਤਾਂ ਰੱਸੀ ਹੈ ਪਰ ਮੰਨ ਲਿਆ ਸੱਪ, ਸੰਸਾਰ ਹੈ ਤਾਂ ਮਿਥਿਆ ਪਰ ਮੰਨ ਲਿਆ ਸੱਚ, ਪਰਮਾਤਮਾ ਸੱਚ ਹੈ ਉਹਨੂੰ ਮੰਨ ਲਿਆ ਝੂਠ, ਰੱਬ ਹੈ ਕਿ ਨਹੀਂ ਪਤਾ ਨਹੀਂ ਹੈ ਕਿ ਨਹੀਂ, ਵਿਸ਼ਵਾਸ ਕਰਨਾ ਹੀ ਔਖਾ। ਆਖੋ ਸਤਨਾਮ ਸ੍ਰੀ ਵਾਹਿ, ਡਾਊਟ ਹੈ, ਸ਼ੰਕਾ ਹੈ। ਚੰਗੇ ਚੰਗੇ ਭਲੇ ਜਿਹੜੇ ਧਾਰਮਿਕ ਲੋਕ ਨੇ, ਜਿਨ੍ਹਾਂ ਜਿਨ੍ਹਾਂ ਦਾ ਭਰਮ ਨਹੀਂ ਜਾਂਦਾ ਉਹਨਾਂ ਦੇ ਮਨ ਚ ਵੀ ਡਾਊਟ ਰਹਿੰਦਾ, ਪਤਾ ਨਹੀਂ ਰੱਬ ਹੈ ਕਿ ਨਹੀਂ ਹੈ। ਜਦੋਂ ਭਰਮ ਨਿਕਲ ਜਾਂਦਾ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਹੈ, ਫਿਰ ਪਤਾ ਲੱਗਦਾ ਵੀ ਦੁਨੀਆ ਨਹੀਂ ਹੈ, ਰੱਬ ਹੈ, ਸੰਸਾਰ ਨਹੀਂ ਹੈ। ਸੰਸਾਰ ਤਾਂ ਰੱਸੀ ਦਾ ਸੱਪ ਬਣਿਆ ਹੋਇਆ ਹੈ। ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਾਧਵੇ ਕਿਆ ਕਹੀਏ ਭਰਮ ਐਸਾ। ਉਹ ਦੇਵਤਿਆਂ ਨੂੰ ਵੀ ਪੈ ਗਿਆ, ਦੈਂਤਾਂ ਨੂੰ ਵੀ ਪੈ ਗਿਆ, ਕਹਿਣ ਲੱਗੇ ਸਾਡੇ ਤੋਂ ਵੱਡਾ ਕੋਈ ਨਹੀਂ, ਸਾਡੇ ਤੋਂ ਬਲੀ ਕੋਈ ਨਹੀਂ, ਅਸੀਂ ਰੱਬ ਹਾਂ। ਰਣਾਕਸ਼ ਨੂੰ ਹੰਕਾਰ ਹੋ ਗਿਆ, ਰੱਬ ਬਣ ਕੇ ਬਹਿ ਗਿਆ। ਸੋ ਮਹਾਰਾਜ ਕਹਿੰਦੇ ਇਹ ਸਾਰੇ ਹੀ ਭਰਮ ਚ ਪਏ ਹੋਏ ਹਨ।
ਵੇਦ ਪੁਰਾਣਕ ਤੇਬ ਕੁਰਾਨ ਸੇਵਥ ਕੇ ਕਰ ਹਾਥ ਨਾ ਆਏ।
ਚਾਰ ਵੇਦ ਚਾਰ ਕਤੇਬ, ਸਿਮਰਤੀਆਂ, ਸ਼ਾਸਤਰ, ਪੁਰਾਣ, ਜਿੰਨੇ ਧਰਮ ਗ੍ਰੰਥ ਨੇ, ਸਾਰੇ ਗ੍ਰੰਥਾਂ ਚ ਰੱਬ ਦਾ ਲੇਖਾ ਜੋਖਾ ਕਰਦੇ ਰਹੇ, ਹਿਸਾਬ ਕਰਦੇ ਰਹੇ, ਪਰ ਰੱਬ ਦਾ ਹਿਸਾਬ ਮੁੱਕਿਆ ਕੋਈ ਨਹੀਂ। ਪਰਮਾਤਮਾ ਦਾ ਭੇਦ ਕਿਸੇ ਨੂੰ ਨਹੀਂ ਆਇਆ। ਹਸੇਬ ਥਕੇ ਕਰ, ਹਸੇਬ ਦਾ ਅਰਥ ਹੈ ਹਿਸਾਬ ਕਰਨਾ, ਲੇਖਾ ਕਰਨਾ, ਵਾਧਾ ਘਾਟਾ ਰੱਬ ਦਾ ਹੀ ਗਿਣਦੇ ਰਹੇ, ਪਰ ਰੱਬ ਪਰਮਾਤਮਾ ਵਾਹਿਗੁਰੂ ਦਾ ਹਿਸਾਬ ਕਿਸੇ ਤੋਂ ਨਹੀਂ ਲੱਗਾ, ਉਹ ਪਰਮੇਸ਼ਰ ਹੱਥ ਨਹੀਂ ਆਇਆ।
ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿਨ ਸ੍ਰੀ ਪਦ ਮਾ ਪਤ ਪਾਏ।
ਪੂਰਨ ਪ੍ਰੇਮਾ ਭਗਤੀ ਤੋਂ ਬਿਨਾਂ, ਸ਼ਰਧਾ ਤੋਂ ਬਿਨਾਂ, ਪਿਆਰ ਤੋਂ ਬਿਨਾਂ ਕਿਸੇ ਨੂੰ ਵੀ ਉਹ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ। ਉਹ ਪਦਮਾਪਤੀ ਮਾਇਆ ਦਾ ਸਵਾਮੀ ਜੋ ਸੰਸਾਰ ਦੇ ਵਿੱਚ ਮਾਇਆ ਵਰਤ ਰਹੀ ਹੈ, ਇਸ ਮਾਇਆ ਦਾ ਮਾਲਕ ਅਕਾਲ ਪੁਰਖ ਹੈ, ਪਰ ਪ੍ਰੇਮ ਤੋਂ ਬਿਨਾਂ ਨਹੀਂ ਮਿਲਦਾ।
ਆਦ ਅਨੰਤ ਅਗਾਧ ਅਦਵੇਕ ਸੋ ਭੂਤ ਭਵਿਕ ਭਵਾਨ ਅਭੈ ਹੈ।
ਮਹਾਰਾਜ ਕਹਿੰਦੇ ਪਰਮਾਤਮਾ ਸਾਰਿਆਂ ਦਾ ਆਦ ਹੈ, ਇਹ ਜਿੰਨਾ ਸੰਸਾਰ ਬਣਿਆ ਇਹਦੀ ਜੜ, ਇਹਦੀ ਸ਼ੁਰੂਆਤ, ਇਹਦਾ ਮੂਲ ਪਰਮਾਤਮਾ ਹੈ, ਸਾਰੇ ਪਰਮਾਤਮਾ ਤੋਂ ਪੈਦਾ ਹੋਏ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰਿਆਂ ਦਾ ਆਦੀ ਸਭ ਤੋਂ ਪਹਿਲੇ ਇੱਕ ਓਅੰਕਾਰ ਹੈ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਚ ਲਿਖਿਆ ਵੀ ਹੈ ਇੱਕ ਓਅੰਕਾਰ, ਉਹ ਸਾਰਿਆਂ ਦਾ ਆਦ ਹੈ। ਅਨੰਤ, ਉਹਦਾ ਅੰਤ ਕੋਈ ਨਹੀਂ, ਉਹ ਮਰਦਾ ਕੋਈ ਨਹੀਂ, ਸਾਰਿਆਂ ਨੂੰ ਪੈਦਾ ਕਰਨ ਵਾਲਾ ਸਾਰਿਆਂ ਤੋਂ ਉੱਪਰ ਹੈ। ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਉਹ ਅਨੰਤ ਹੈ, ਉਹਦਾ ਅੰਤ ਕੋਈ ਨਹੀਂ, ਕੋਈ ਉਹਦਾ ਅੰਤ ਪਾ ਨਹੀਂ ਸਕਦਾ। ਅਗਾਧ, ਡੂੰਘਾ ਇੰਨਾ ਜ਼ਿਆਦਾ ਹੈ ਜਿਵੇਂ ਸਮੁੰਦਰ ਦੀ ਤਲਾ ਡੂੰਘਾਈ ਨਹੀਂ ਮਾਪੀ ਜਾਂਦੀ, ਅਕਾਲ ਪੁਰਖ ਵਾਹਿਗੁਰੂ ਦੀ ਡੂੰਘਾਈ ਕੋਈ ਵੀ ਨਹੀਂ ਮਾਪ ਸਕਦਾ। ਸਮੁੰਦਰ ਦਾ ਤਾਂ ਫਿਰ ਵੀ ਪਤਾ ਲਾ ਲਵਾਂਗੇ ਵੀ ਕਿੰਨੇ ਮੀਲ ਡੂੰਘਾ ਹੈ, ਅਕਾਲ ਪੁਰਖ ਬਹੁਤ ਹੀ ਡੂੰਘਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਦ ਅਨੰਤ ਅਗਾਧ ਅਦਵੈਖ, ਦਵੈਤ ਤੋਂ ਰਹਿਤ ਹੈ, ਇੱਕੋ ਸਰੂਪ ਉਹਦਾ, ਭੇਦ ਤੋਂ ਰਹਿਤ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਤੇ ਭੂਤ ਭਵਿੱਖ ਭਵਾਨ ਤਿੰਨਾਂ ਸਮਿਆਂ ਚ ਅਭੈ ਹੈ, ਕਿਸੇ ਤੋਂ ਡਰਦਾ ਨਹੀਂ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਣ ਤਿਆਨ, ਨਾ ਕਿਸੇ ਨੂੰ ਡਰਾਉਂਦਾ ਹੈ ਨਾ ਕਿਸੇ ਤੋਂ ਡਰਦਾ ਹੈ। ਅਕਾਲ ਪੁਰਖ ਸਰਵ ਸ਼ਕਤੀਮਾਨ ਹੈ।
ਅੰਤਬਹੀਨ ਅਨਾਤਮ ਆਪ ਅਦਾਗ ਅਦੋਕ ਅਛਿੱਦਰ ਅਛੈ ਹੈ।
ਅੰਤ ਤੋਂ ਰਹਿਤ ਹੈ, ਉਹਦੀ ਮੌਤ ਨਹੀਂ ਹੋਣੀ, ਬਾਕੀ ਸਾਰਿਆਂ ਨੇ ਮਰ ਜਾਣਾ, ਅਕਾਲ ਪੁਰਖ ਨੇ ਨਹੀਂ ਮਰਨਾ। ਆਖੋ ਸ੍ਰੀ ਵਾਹਿਗੁਰੂ। ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਉਹਨੇ ਮਰਨਾ ਕੋਈ ਨਹੀਂ ਅੰਤ ਤੋਂ ਰਹਿਤ ਹੈ ਔਰ ਉਹ ਪਰਮਾਤਮਾ ਅਨਾਤਮ ਸਰੀਰ ਤੋਂ ਰਹਿਤ ਹੈ ਸਾਡੇ ਸਾਰਿਆਂ ਦੇ ਸਰੀਰ ਹਨ ਮਨ ਹਨ ਉਹ ਸਰੀਰ ਮਨ ਕਰਕੇ ਅਸੀਂ ਭਟਕ ਰਹੇ ਹਾਂ ਉਹ ਨਹੀਂ ਭਟਕ ਰਿਹਾ ਉਹਨੂੰ ਸਰੀਰਕ ਲੋੜਾਂ ਵੀ ਨਹੀਂ ਹਨ ਉਹ ਅਕਾਲ ਮੂਰਤ ਹੈ ਉਹਦੀ ਮੂਰਤੀ ਜਿਹੜੀ ਹੈ ਉਹਦਾ ਜਿਹੜਾ ਸਰੀਰ ਹੈ ਉਹ ਸਾਡੇ ਤਰ੍ਹਾਂ ਕਾਲ ਵਿੱਚ ਨਹੀਂ ਆਉਂਦਾ ਅੱਖੋ ਵਾਹਿਗੁਰੂ ਆਪ ਅਦਾਗ ਅਦੋਖ ਅਛਿਦਰ ਅੱਛਾ ਹੈ ਕੋਈ ਉਹਨੂੰ ਦਾਗ ਨਹੀਂ ਲੱਗਦਾ ਪਰਮਾਤਮਾ ਨੂੰ ਕੋਈ ਧੱਬਾ ਨਹੀਂ ਲੱਗਦਾ ਕੋਈ ਕਲੰਕ ਨਹੀਂ ਲੱਗਦਾ ਨੇਕ ਲੰਕ ਹੈ ਨੇਕ ਬਲੰਕ ਨੇਕ ਲੰਕ ਬਜੀ ਡੰਕ ਚੜੂ ਦਲ ਰਵਿੰਦ ਜੀ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਭੱਟਾਂ ਦੇ ਸਵਈਆਂ ਚ ਬਚਨ ਆਉਂਦਾ ਕਿ ਅਕਾਲ ਪੁਰਖ ਦਾ ਨੇਕ ਲੰਕ ਸਰੂਪ ਹੋਣਾ ਹੈ ਔਰ ਦਸਮ ਦੇ ਵਿੱਚ ਵੀ ਮਹਾਰਾਜ ਨੇ ਲਿਖਿਆ ਹੈ ਪਾਪ ਸਮੂਹ ਬਿਨਾਸਨ ਕੋ ਕਲਕੀ ਅਵਤਾਰ ਕਹਾਵੇਂਗੇ ਤੁਰ ਕੱਛ ਤੁਰੰਗ ਸਪੱਛ ਬੜੇ ਕਰ ਕਾਢ ਕਿਰਪਾਨ ਕੰਪਾਵੇਂਗੇ ਨਿਕਸੇ ਜਿਮ ਕੇ ਹਰ ਪਰਬਤ ਤੇ ਤਸ ਸੋਭ ਦਿਵਾਲਿਆ ਪਾਵੇਂਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਤਬ ਕੋਪਾ ਕਲਕੀ ਅਵਤਾਰਾ ਉਹ ਕਲਕੀ ਅਵਤਾਰ ਨੇਕ ਲੰਕ ਸਰੂਪ ਅਕਾਲ ਪੁਰਖ ਦਾ ਅਦਾਗ ਸਰੂਪ ਹੈ ਉਹਨੂੰ ਕੋਈ ਦਾਗ ਨਹੀਂ ਲਾ ਸਕਦਾ ਕੋਈ ਧੱਬਾ ਨਹੀਂ ਲਾ ਸਕਦਾ ਆਪ ਅਦਾਗ ਅਦੋਖ ਦੋਸ਼ਾਂ ਤੋਂ ਰਹਿਤ ਹੈ ਅਛਿਦਰ ਉਹਦੇ ਚ ਕੋਈ ਮੋਰੀ ਨਹੀਂ ਕਰ ਸਕਦਾ ਉਹਦੇ ਚ ਕੋਈ ਔਗਣ ਨਹੀਂ ਦੇਖ ਸਕਦਾ ਅਛੈ ਹੈ ਨਾਸ ਤੋਂ ਰਹਿਤ ਹੈ ਉਹ ਮਰਦਾ ਨਹੀਂ ਗਲਦਾ ਨਹੀਂ ਮਾਰਿਆ ਨਹੀਂ ਜਾ ਸਕਦਾ
ਲੋਕਨ ਕੇ ਕਰਤਾ ਹਰ ਥਾ ਜਲ ਮੈਂ ਥਲ ਮੈਂ ਪਰਤਾ ਪ੍ਰਭ ਹੈ
ਸਾਰਿਆਂ ਲੋਕਾਂ ਨੂੰ ਬਣਾਉਣ ਵਾਲਾ ਉਹ ਹੈ ਮਾਤ ਲੋਕ ਦੇਵ ਲੋਕ ਪਤਾਲ ਲੋਕ ਜਿੰਨੇ ਵੀ ਦੇਵ ਲੋਕ ਤੱਕ ਬ੍ਰਹਮ ਲੋਕ ਸ਼ਿਵ ਲੋਕ ਤੱਕ ਜਿੰਨੇ ਲੋਕ ਹਨ ਸਾਰਿਆਂ ਲੋਕਾਂ ਦਾ ਕਰਤਾ ਬਣਾਉਣ ਵਾਲਾ ਹਰਤਾ ਢਾਣ ਵਾਲਾ ਆਪ ਹੀ ਹੈ ਲੋਕਨ ਕੇ ਕਰਤਾ ਹਰਤਾ ਲੋਕਾਂ ਨੂੰ ਬਣਾਉਣ ਵਾਲਾ ਵੀ ਹੈ ਤੇ ਲੋਕਾਂ ਨੂੰ ਢਾਣ ਵਾਲਾ ਬਣਾ ਕੇ ਫਿਰ ਉਹਨੂੰ ਸਮੇਟਦਾ ਵੀ ਹੈ ਆਖੋ ਵਾਹਿਗੁਰੂ ਪੈਦਾ ਵੀ ਕੀਤਾ ਉਹਨੇ ਸੰਸਾਰ ਨੂੰ ਸਾਰੇ ਲੋਕਾਂ ਨੂੰ ਤੇ ਫਿਰ ਜਦੋਂ ਟਾਈਮ ਪੂਰਾ ਹੋ ਜਾਂਦਾ ਸਾਰਿਆਂ ਨੂੰ ਸਮਾਪਤ ਕਰ ਦਿੰਦਾ ਫਤਿਹ ਕਰ ਦਿੰਦਾ ਹੈ ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ ਜਲ ਦੇ ਵਿੱਚ ਸਮੁੰਦਰ ਦੇ ਵਿੱਚ ਪਾਣੀ ਜਿੰਨੀਆਂ ਜੂਨਾਂ ਨੇ ਉਹਨਾਂ ਨੂੰ ਰੋਟੀ ਦਿੰਦਾ ਹੈ ਤੇ ਥਲ ਧਰਤੀ ਦੇ ਉੱਤੇ ਜਿੰਨੇ ਜੀ ਹਨ ਉਹਨਾਂ ਨੂੰ ਵੀ ਪ੍ਰਸ਼ਾਦਾ ਦਿੰਦਾ ਹੈ ਸਾਰਿਆਂ ਦੀ ਰੋਜ਼ੀ ਦੇਣ ਵਾਲਾ ਸਾਰਿਆਂ ਦਾ ਪੇਟ ਭਰਨ ਵਾਲਾ ਹੈ
ਦੀਨ ਦਿਆਲ ਦਇਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਤ ਮਾਪਤ ਇਹ ਹੈ
ਉਹ ਦੀਨਾਂ ਤੇ ਦਇਆ ਕਰਨ ਵਾਲਾ ਵਾਹਿਗੁਰੂ ਬੜਾ ਹੀ ਸੁੰਦਰ ਸਰੂਪ ਹੈ ਦਇਆ ਕਰਨ ਵਾਲਾ ਹੈ ਤੇ ਮਾਇਆ ਦਾ ਖਸਮ ਹੈ ਇਹ ਜਿੰਨੀ ਸੰਸਾਰ ਵਿੱਚ ਮਾਇਆ ਹੈ ਨਾ ਇਹ ਮਾਇਆ ਦਾ ਪਤੀ ਅਸਲ ਚ ਅਕਾਲ ਪੁਰਖ ਹੈ ਵੈਸੇ ਤਾਂ ਕਈ ਮਾਇਆਪਤੀ ਬਣ ਜਾਂਦੇ ਪੂੰਜੀਪਤੀ ਬਣ ਜਾਂਦੇ ਲੱਖਪਤੀ ਕਰੋੜਪਤੀ ਅਰਬਪਤੀ ਖਰਬਪਤੀ ਪੂੰਜੀਪਤੀ ਦੌਲਤਪਤੀ ਬੜੇ ਘੁਆਉਂਦੇ ਹਨ ਪਰ ਨਹੀਂ ਮਹਾਰਾਜ ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ ਕਹਿੰਦੇ ਮਾਇਆਪਤੀ ਦਾ ਅੰਤ ਹੋ ਗਿਆ ਪੈਸੇ ਵਾਲਾ ਮਰ ਗਿਆ ਮਾਇਆ ਨੇ ਰੋਣਾ ਨਹੀਂ ਉਹਦਾ ਕੋਈ ਹੋਰ ਖਸਮ ਬਣ ਜਾਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਜਿਹੜਾ ਲੱਖਪਤੀ ਮਰਿਆ ਲੱਖ ਤੇ ਉੱਥੇ ਹੀ ਪਏ ਨੇ ਲੱਖਾਂ ਦਾ ਕੋਈ ਹੋਰ ਪਤੀ ਬਣ ਜਾਣਾ ਦੁਨਿਆਵੀ ਪਤੀ ਬੜੇ ਬਣ ਬਣ ਕੇ ਮਰ ਜਾਂਦੇ ਨੇ ਅਸਲੀ ਪਤੀ ਮਾਇਆ ਦਾ ਅਕਾਲ ਪੁਰਖ ਹੈ ਕਦੀ ਮਰਦਾ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਦਮਾਪਤੀ ਮਾਇਆ ਦਾ ਸਵਾਮੀ ਉਹ ਪਰਮੇਸ਼ਰ ਵਾਹਿਗੁਰੂ ਹੈ
ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ
ਉਸ ਪਰਮਾਤਮਾ ਦੇ ਸਰੂਪ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦਵੈਸ਼ ਨਿੰਦਾ ਚੁਗਲੀ ਰੋਗ ਸੋਗ ਭੋਗ ਡਰ ਕੁਛ ਵੀ ਨਹੀਂ ਹੈ ਜਿੰਨੀਆਂ ਭੈੜੀਆਂ ਇਲਾਮਤਾਂ ਸਾਨੂੰ ਚਿਮੜੀਆਂ ਹੋਈਆਂ ਨੇ ਦੇਖ ਲਓ ਸਾਡੇ ਚ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਈਰਖਾ ਹੈ ਬਖੀਲੀ ਹੈ ਦਵੈਸ਼ ਹੈ ਨਿੰਦਾ ਹੈ ਚੁਗਲੀ ਹੈ ਆਲਸ ਹੈ ਕਿੰਨੀਆਂ ਬੰਦੇ ਚ ਕਮਜ਼ੋਰੀਆਂ ਨੇ ਉਹਦੇ ਚ ਇੱਕ ਵੀ ਨਹੀਂ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ। ਨਾ ਉਹਨੂੰ ਕੋਈ ਰੋਗ ਹੈ, ਨਾ ਉਹਨੂੰ ਕੋਈ ਸੋਗ ਹੈ, ਨਾ ਉਹਦੇ ਚ ਕੋਈ ਵਿਸ਼ੇ ਭੋਗਾਂ ਦੀ ਵਾਸ਼ਨਾ ਹੈ ਤੇ ਨਾ ਉਹਨੂੰ ਕਿਸੇ ਦਾ ਡਰ ਹੈ। ਐਸਾ ਉਹਦਾ ਸ਼ੁੱਧ ਸਰੂਪ ਹੈ ਅਕਾਲ ਪੁਰਖ ਦਾ।
ਦੇਹ ਬਹੀਨ ਸਨੇਹ ਸਬੋ ਤਨ ਨਹਿ ਬਿਰਖਤ ਅਗੇ ਅਸ਼ੈ ਹੈ।
ਆਪ ਉਹਦਾ ਕੋਈ ਸਰੀਰ ਨਹੀਂ, ਦੇਹ ਤੋਂ ਰਹਿਤ ਹੈ, ਸਰੀਰ ਤੋਂ ਰਹਿਤ ਹੈ। ਕੋਈ ਉਹਦਾ ਸਰੀਰ ਨਹੀਂ ਕਹਿ ਸਕਦਾ ਵੀ ਬੰਦਿਆਂ ਵਰਗਾ ਹੈ, ਇਸਤਰੀਆਂ ਵਰਗਾ ਹੈ, ਉਹ ਪਸ਼ੂਆਂ ਵਰਗਾ ਹੈ, ਪੰਛੀਆਂ ਵਰਗਾ ਕੋਈ ਦੱਸ ਸਕਦਾ? ਦੇਹ ਬਹੀਨ, ਦੇਹ ਤੋਂ ਰਹਿਤ ਹੈ, ਸਨੇਹ ਸਬੋ ਤਨ, ਪਿਆਰ ਸਾਰਿਆਂ ਨੂੰ ਕਰਦਾ। ਬੱਚੇ ਆਪਾਂ ਸਾਰੇ ਉਹਦੇ ਹੀ ਆ, ਸਾਨੂੰ ਸਾਰਿਆਂ ਨੂੰ ਪਿਆਰ ਕਰਦਾ, ਸਾਰਿਆਂ ਦੇ ਅੰਦਰ ਪਿਆਰ ਬਣ ਕੇ ਬੈਠਾ ਹੋਇਆ। ਹੋਏ ਫੈਲਿਓ ਅਨੁਰਾਗ, ਅਨੁਰਾਗ ਕੀ ਹੁੰਦਾ? ਅਨੁਰਾਗ ਪ੍ਰੇਮ ਨੂੰ ਹੀ ਕਹਿੰਦੇ ਨੇ। ਹੋਏ ਫੈਲਿਓ ਅਨੁਰਾਗ, ਪਰਮਾਤਮਾ ਸਾਡੇ ਅੰਦਰ ਪ੍ਰੇਮ ਬਣ ਕੇ ਬੈਠਾ। ਜਿਹੜਾ ਸਾਡੇ ਅੰਦਰ ਪਿਆਰ ਦੀ ਭਾਵਨਾ, ਇਹ ਵੀ ਉਹਦੀ ਦਿੱਤੀ ਹੋਈ ਹੈ। ਸੋ ਸਾਰਿਆਂ ਨੂੰ ਪ੍ਰੇਮ ਕਰਦਾ ਹੈ।
ਜਾਨਕ ਉਦੇਤ ਜਾਨਕ ਉਦੇਤ ਜਮੀਨ ਦੇਤ ਅਜਮਾਨਕ ਉਦੈ ਹੈ।
ਲੇ ਬਿਰਖਤ ਅਗੇ ਅਛੈ ਹੈ, ਉਹ ਮੋਹ ਤੋਂ ਰਹਿਤ ਹੈ, ਪਿਆਰ ਕਰਦਾ ਪਰ ਮੋਹ ਨਹੀਂ ਕਰਦਾ। ਪਿਆਰ ਤੇ ਮੋਹ ਚ ਫਰਕ ਹੈ, ਪਿਆਰ ਤੇ ਮੋਹ ਚ ਕੀ ਫਰਕ ਹੈ? ਸਾਧ ਸੰਗਤ ਜੀ, ਮੋਹ ਦੇ ਚ ਸਵਾਰਥ ਹੈ, ਮੋਹ ਦੇ ਵਿੱਚ ਨੋਟ ਕਰ ਲੈਣਾ ਪਿਆਰ ਦਾ ਤੇ ਮੋਹ ਦਾ ਫਰਕ। ਮੋਹ ਦੇ ਵਿੱਚ ਸਵਾਰਥ ਹੈ, ਅਸੀਂ ਉਹਦੇ ਨਾਲ ਮੋਹ ਕਰਦੇ ਹਾਂ ਜਿਹਦੇ ਨਾਲ ਸਾਡਾ ਕੋਈ ਖਾਸ ਮਤਲਬ ਹੈ। ਬੱਚਾ ਆਪਣਾ ਆਪ ਜੰਮਿਆ, ਮੋਹ ਹੈ। ਧੀ ਆਪਣੀ ਹੈ, ਆਪ ਜਨਮ ਦਿੱਤਾ, ਮੋਹ ਹੈ। ਭੈਣ ਆਪਣੀ ਹੈ, ਭਰਾ ਆਪਣਾ ਹੈ, ਮਾਂ ਆਪਣੀ ਹੈ, ਪੁੱਤਰ ਆਪਣਾ, ਇੱਦਾਂ ਰਿਸ਼ਤਿਆਂ ਦਾ ਤਾਂ ਮੋਹ ਹੈ। ਉੱਥੇ ਆਪਣਾ ਸਵਾਰਥ ਹੈ, ਆਪਣੀ ਲੋੜ ਹੈ। ਪਰ ਜਿੱਥੇ ਸਵਾਰਥ ਨਹੀਂ, ਕੋਈ ਵੀ ਸਵਾਰਥ ਨਹੀਂ, ਕੋਈ ਵੀ ਮੰਗ ਨਹੀਂ, ਉੱਥੇ ਪ੍ਰੇਮ ਹੈ। ਅੱਖੋ ਵਾਹਿਗੁਰੂ। ਹੁਣ ਆਪਾਂ ਦੇਖ ਲਈਏ, ਆਪਾਂ ਪ੍ਰੇਮ ਕਰਦੇ ਹਾਂ ਕਿ ਮੋਹ ਕਰਦੇ ਹਾਂ? ਆਪਾਂ ਮੋਹ ਹੀ ਕਰਦੇ ਹਾਂ, ਪ੍ਰੇਮ ਨਹੀਂ ਕਰਦੇ। ਪ੍ਰੇਮ ਪਰਮੇਸ਼ਰ ਕਰਦਾ ਹੈ, ਨਿਰਸਵਾਰਥ, ਉਹਦੀ ਕੋਈ ਮੰਗ ਨਹੀਂ ਹੈ। ਨੇ ਬਿਰਖਤ ਅਗੇ ਅਛੈ ਹੈ, ਉਹ ਘਰਾਂ ਤੋਂ ਰਹਿਤ ਹੈ ਤੇ ਅਛੈ ਨਾਸ ਤੋਂ ਰਹਿਤ ਹੈ, ਔਰ ਅੱਛੇ ਸਰੂਪ ਵਾਲਾ, ਸਭ ਤੋਂ ਸੁੰਦਰ ਸਰੂਪ ਵਾਲਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਵਾਹਿਗੁਰੂ ਜਿਨ੍ਹਾਂ ਚ ਜਾਨ ਹੈ ਉਹਨਾਂ ਨੂੰ ਵੀ ਦਿੰਦਾ ਹੈ। ਆਪਾਂ ਸਾਰੇ ਜਾਨ ਵਾਲੇ ਆ, ਜਿਵੇਂ ਜਾਨਵਰ ਕਹਿ ਦਿੰਦੇ ਆ, ਜਿਹਦੇ ਵਿੱਚ ਜਾਨ ਹੋਵੇ, ਜਿਹੜਾ ਜਿੰਦਾ ਹੋਵੇ, ਜਿਹੜਾ ਦੇਖ ਸਕਦਾ, ਸੁਣ ਸਕਦਾ, ਬੋਲ ਸਕਦਾ, ਉਹਨੂੰ ਕਹਿੰਦੇ ਜਾਨ ਵਾਲਾ। ਜਿੰਨੇ ਜਿੰਦੇ ਹਨ, ਜਾਨ ਵਾਲੇ ਹਨ, ਉਹਨਾਂ ਨੂੰ ਰੋਟੀ ਕੌਣ ਦਿੰਦਾ ਹੈ? ਵਾਹਿਗੁਰੂ ਦਿੰਦਾ ਹੈ। ਅਜਾਨ ਕੋ ਦੇਤ, ਜਿਹੜੇ ਜੜ ਹਨ, ਪੱਥਰ ਹਨ, ਉਹਨਾਂ ਨੂੰ ਸੱਤਾ ਕੌਣ ਦਿੰਦਾ ਹੈ? ਵਾਹਿਗੁਰੂ ਦਿੰਦਾ ਹੈ। ਦੂਸਰਾ ਅਰਥ ਹੈ ਸੰਪਰਦਾਇ ਵਿੱਚ, ਜਿਹੜੇ ਜਾਣਕਾਰ ਹਨ, ਆਖੋ ਵਾਹਿਗੁਰੂ, ਜਾਣਕਾਰ ਹਨ, ਉਹਨਾਂ ਨੂੰ ਕੌਣ ਦਿੰਦਾ ਹੈ? ਉਹਨਾਂ ਗਿਆਨੀ ਪੁਰਸ਼ਾਂ ਨੂੰ ਵੀ ਪ੍ਰਸ਼ਾਦਾ ਪਰਮੇਸ਼ਰ ਦਿੰਦਾ ਹੈ। ਤੇ ਜਿਹੜੇ ਅਣਜਾਣ, ਬੇਸਮਝਾਣ ਭਾਵ ਰੱਬ ਨੂੰ ਮੰਨਦੇ ਹੀ ਨਹੀਂ, ਉਹ ਕਹਿੰਦੇ ਸਾਨੂੰ ਨੀ ਪਤਾ ਰੱਬ ਹੈ ਵੀ ਕਿ ਨਹੀਂ ਹੈ, ਰੱਬ ਨੂੰ ਗਾਲਾਂ ਕੱਢਦੇ ਨੇ, ਰੱਬ ਦੀ ਨਿੰਦਾ ਕਰਦੇ ਨੇ, ਰੱਬ ਦੇ ਬਾਰੇ ਮਾੜਾ ਬੋਲਦੇ ਨੇ, ਉਹਨਾਂ ਨੂੰ ਵੀ ਦਿੰਦਾ ਹੈ। ਆਖੋ ਵਾਹਿਗੁਰੂ। ਜਾਣ ਕੋ ਦੇਤ ਅਜਾਨ ਕੋ ਦੇਤ, ਪਹਿਲਾ ਅਰਥ ਹੈ ਵੀ ਜਿਹੜੇ ਜਿੰਦੇ ਹਨ ਉਹਨਾਂ ਨੂੰ ਵੀ ਦਿੰਦਾ ਹੈ, ਜਿਹੜੇ ਜਾਣ ਤੋਂ ਬਿਨਾਂ ਜੜ ਹਨ ਉਹਨਾਂ ਨੂੰ ਵੀ ਦਿੰਦਾ ਹੈ। ਦੂਸਰਾ ਅਰਥ ਹੈ ਵੀ ਜਿਹੜੇ ਜਾਣਕਾਰ ਹਨ, ਰੋਟੀ ਉਹਨਾਂ ਨੂੰ ਵੀ ਦਿੰਦਾ ਹੈ, ਜਿਹੜੇ ਅਣਜਾਣ ਹਨ, ਬੇਸਮਝ ਹਨ, ਉਹਨਾਂ ਨੂੰ ਵੀ ਦਿੰਦਾ ਹੈ। ਔਰ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੇ, ਜ਼ਮੀਨ ਤੇ ਰਹਿਣ ਵਾਲਿਆਂ ਨੂੰ ਦਿੰਦਾ ਹੈ, ਜ਼ਮਾਨੇ ਚ ਰਹਿਣ ਵਾਲਿਆਂ ਨੂੰ ਦਿੰਦਾ ਹੈ, ਆਸਮਾਨ ਚ ਰਹਿਣ ਵਾਲਿਆਂ ਨੂੰ ਵੀ ਰੋਟੀ ਦਿੰਦਾ ਹੈ। ਸਾਰਿਆਂ ਦਾ ਉਹ ਵਾਹਿਗੁਰੂ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹਾਂਜੀ।
ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ।
ਹੇ ਬੰਦੇ, ਤੂੰ ਕਿਉਂ ਡੋਲਦਾ ਹੈ, ਕਿਉਂ ਫਿਕਰ ਕਰਦਾ ਹੈ? ਕਾਹੇ ਮਨ ਤੂੰ ਡੋਲਦਾ, ਹਰ ਮਨਸਾ ਪੂਰਨ ਹਾਰ, ਤੇਰੀ ਖਬਰ ਰੱਬ ਨੇ ਲੈਣੀ ਹੈ, ਤੂੰ ਫਿਕਰ ਨਾ ਕਰ। ਬੰਦੇ ਨੂੰ ਚਿੰਤਾ ਕੀ ਹੁੰਦੀ ਹੈ? ਚਿੰਤਾ ਇਹ ਹੈ ਵੀ ਅੱਜ ਤੱਕ ਤਾਂ ਵਧੀਆ ਰੋਟੀ ਖਾਧੀ, ਕੱਲ ਪਤਾ ਨੀ ਕੀ ਬਣੇਗਾ। ਅੱਜ ਤੱਕ ਤਾਂ ਵਧੀਆ ਕੱਪੜਾ ਪਾਉਂਦੇ ਰਹੇ, ਕੱਲ ਪਤਾ ਨੀ ਕੀ ਬਣੇਗਾ। ਹੁਣ ਤੱਕ ਤੇ ਗੁਜ਼ਾਰਾ ਠੀਕ ਚੱਲਿਆ, ਕੱਲ ਪਤਾ ਨੀ ਕਿਵੇਂ ਚੱਲੇਗਾ। ਮਹਾਰਾਜ ਕਹਿੰਦੇ ਚਿੰਤਾ ਨਾ ਕਰ, ਜਿਹਨੇ ਅੱਜ ਤੱਕ ਚਲਾਇਆ ਉਹ ਕੱਲ ਵੀ ਚਲਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਹੇ ਕੋ ਡੋਲਤ ਹੈ, ਕਿਉਂ ਡੋਲਦਾ? ਤੁਮਰੀ ਸੁਧ ਤੇਰੀ ਖਬਰ ਸਾਰ, ਸੁੰਦਰ ਸ੍ਰੀ ਪਦਮਾਪਤ ਲੈ। ਉਹ ਮਾਇਆ ਦਾ ਸਵਾਮੀ ਵਾਹਿਗੁਰੂ ਤੇਰੀ ਖਬਰ ਲਏਗਾ, ਜਿਹਨੇ ਤੈਨੂੰ ਪੈਦਾ ਕੀਤਾ ਹੈ।
ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪੰਥ ਬਚਾਵੈ।
ਉਹ ਵਾਹਿਗੁਰੂ ਬੜਾ ਵੱਡਾ ਰਾਖਾ ਹੈ, ਰੋਗਾਂ ਤੋਂ ਸੋਗਾਂ ਤੋਂ ਜਲ ਜੋਗਣੀਆਂ ਤੋਂ ਉਹ ਬਚਾਉਂਦਾ ਹੈ। ਜਿਹੜੀਆਂ ਜਿਹੜੀਆਂ ਆਦੀਆਂ ਵਿਆਧੀਆਂ ਉਪਾਧੀਆਂ ਬੰਦੇ ਨੂੰ ਚਿਮੜਦੀਆਂ ਨੇ, ਉਹਨਾਂ ਸਾਰੀਆਂ ਤੋਂ ਰੱਖਿਆ ਕਰਦਾ ਹੈ। ਉਹਦੇ ਨਾਂ ਲੈਣ ਦੇ ਨਾਲ ਸਾਰੇ ਰੋਗਾਂ ਦਾ ਨਾਸ ਹੋ ਜਾਂਦਾ ਹੈ, ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਇਸ ਕਰਕੇ ਵਾਹਿਗੁਰੂ 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 ਜਪੀਏ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਹਾਂਜੀ,
ਸਤਰ ਅਨੇਕ ਚਲਾਵਤ ਕਾਵਤ ਤਨ ਏਕ ਨਾ ਲਾਗ ਨਾ ਪਾਵੈ।
ਮਹਾਰਾਜ ਕਹਿੰਦੇ ਸ਼ਤਰੂ ਵੈਰੀ ਜਿਹੜੇ ਨੇ ਉਹ ਮਾਰਨ ਵਾਸਤੇ ਬੜਾ ਹੀਲਾ ਕਰਦੇ ਨੇ, ਮਾਰਨ ਆਉਂਦੇ ਨੇ, ਗੋਲੀਆਂ ਲੈ ਕੇ, ਬੰਦੂਕਾਂ ਲੈ ਕੇ, ਤੀਰ ਲੈ ਕੇ, ਤਲਵਾਰਾਂ ਲੈ ਕੇ ਮਾਰਨ ਆ ਜਾਂਦੇ ਨੇ, ਪਰ ਰੱਖਣ ਵਾਲਾ ਡਾਢਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਖਣ ਵਾਲਾ ਬੜਾ ਡਾਢਾ ਹੈ, ਮਾਰਨ ਵਾਲੇ ਕਸਰ ਨਹੀਂ ਛੱਡਦੇ, ਰੱਖਣ ਵਾਲਾ ਬਚਾ ਲੈਂਦਾ ਹੈ। ਔਰੰਗਜ਼ੇਬ ਦੀਆਂ 10 ਲੱਖ ਫੌਜਾਂ ਆ ਗਈਆਂ, ਚਮਕੌਰ ਨੂੰ ਘੇਰਾ ਪੈ ਗਿਆ ਵੀ 10ਵੇਂ ਪਾਤਸ਼ਾਹ ਦਾ ਸਿਰ ਵੱਢ ਕੇ ਦਿੱਲੀ ਲੈ ਜਾਣਾ। ਕਿੱਡਾ ਵੱਡਾ ਜੰਗ ਹੋਇਆ, ਗੁਰੂ ਕੇ ਸਿੰਘ ਬਹਾਦਰ ਯੋਧੇ ਸਾਰਾ ਦਿਨ ਜੂਝਦੇ ਰਹੇ, ਰਾਤ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਇੰਜ ਗੜੀ ਚੋਂ ਨਿਕਲ ਗਏ ਜਿਵੇਂ ਮੱਖਣ ਚੋਂ ਵਾਲ ਨਿਕਲਦਾ ਹੈ, ਤੱਤੀ ਵਾਹ ਨਹੀਂ ਲੱਗੀ। ਹਜ਼ੂਰ ਲਿਖਦੇ ਨੇ ਜਫਰਨਾਮੇ ਵਿੱਚ, ਔਰੰਗਜ਼ੇਬ ਜਿਹੜਾ ਬੰਦਾ ਕੁਰਾਨ ਦੀ ਕਸਮ ਤੇ ਭਰੋਸਾ ਕਰੇ ਉਹਨੂੰ ਮਾਰਨਾ ਨਹੀਂ ਚਾਹੀਦਾ, ਜਿਹੜਾ ਕੁਰਾਨ ਦੀ ਕਸਮ ਤੇ ਵਿਸ਼ਵਾਸ ਕਰੇ ਉਹਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਪਰ ਤੂੰ ਕੀਤਾ, ਮੈਂ ਤੇਰੀਆਂ ਕਸਮਾਂ ਮੰਨੀਆਂ ਪਰ ਤੂੰ ਧੋਖਾ ਕੀਤਾ, ਪਰ ਉਹ ਖੁਦਾ ਜਾਮਨ ਸੀ, ਤੂੰ ਬਾਜ ਨਹੀਂ ਆਇਆ ਹਰਕਤ ਮਾੜੀ ਕਰਨ ਤੋਂ, ਪਰ ਰੱਬ ਰੱਖਿਆ ਕਰਨ ਵਾਲਾ ਆਪ ਸਹਾਈ ਹੋ ਗਿਆ। ਉਹ ਮੈਨੂੰ ਵੈਰੀ ਦਲਾਂ ਚੋਂ ਇੰਜ ਕੱਢ ਕੇ ਲੈ ਗਿਆ ਜਿਵੇਂ ਮੱਖਣ ਚੋਂ ਵਾਲ ਨਿਕਲ। ਪਾਤਸ਼ਾਹ ਕਹਿੰਦੇ ਮੇਰਾ ਆਪ ਰਹਿਨੁਮਾਈ ਕਰਨ ਵਾਲਾ ਵਾਹਿਗੁਰੂ ਬਣਿਆ, ਉਹਨੇ ਮੇਰਾ ਰਸਤਾ ਸਾਫ਼ ਕਰ ਦਿੱਤਾ, ਮੈਂ ਤੇਰੇ ਘੇਰੇ ਚੋਂ ਨਿਕਲ ਗਿਆ। ਔਰੰਗਜ਼ੇਬ ਜਿਸਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ, ਮੇਰਾ ਅਕਾਲ ਪੁਰਖ ਰਾਖਾ ਤੂੰ ਮੈਨੂੰ ਕੀ ਮਾਰ ਸਕਦਾ ਹੈ। ਫਿਰ ਪਾਤਸ਼ਾਹ ਨੇ ਬਚਨ ਲਿਖੇ ਨੇ ਜਫਰਨਾਮੇ ਵਿੱਚ ਕਿ ਜਿਹੜਾ ਸ਼ੇਰ ਦੀ ਸ਼ਰਨ ਚਲਾ ਜਾਵੇ, ਬੁਝੋ ਪੇਸ਼ ਆਹੂ, ਜਿਹੜੇ ਛੋਟੇ ਛੋਟੇ ਜਾਨਵਰ ਭੇਡ ਬੱਕਰੀ ਹਿਰਣ ਉਹਦੇ ਲਾਗਿਓ ਨਹੀਂ ਲੰਘ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਸ਼ੇਰ ਕੋਲ ਖੜਾ ਹੋਵੇ, ਸ਼ੇਰ ਦੀ ਸ਼ਰਨ ਦੇ ਚ ਖੜਾ ਹੋਵੇ, ਗਿੱਦੜ ਉਹਦਾ ਕੀ ਵਿਗਾੜ ਸਕਦੇ? ਮੈਂ ਤਾਂ ਅਕਾਲ ਪੁਰਖ ਦੀ ਸ਼ਰਨ ਵਿੱਚ। ਸੋ ਸਾਧ ਸੰਗਤ ਜੀ, ਮਾਰਨ ਵਾਲੇ ਕਸਰ ਕੋਈ ਨਹੀਂ ਛੱਡਦੇ, ਪਰ ਰੱਖਣ ਵਾਲਾ ਡਾਢਾ ਹੋਵੇ ਕੁਛ ਨਹੀਂ ਕਰ ਸਕਦੇ। ਮਿਰਗੀ ਪੇਖੰਤ ਬਦਿਕ ਪਰ ਹਰੇਣ, ਲਾ ਅਖ ਆਵਦ ਹੈ ਅਹੋ ਜਸ ਰਖੇਣ, ਗੋਪਾਲ ਹੈ ਨਾਨਕ ਰੋਮ ਨਾ ਛੇਦਿਤੇ। ਸ਼ਿਕਾਰੀ ਨੇ ਹਿਰਣੀ ਨੂੰ ਮਾਰਨ ਵਾਸਤੇ ਇੱਕ ਪਾਸੇ ਦੇ ਲਾਤਾ ਜਾਲ ਤੇ ਇੱਕ ਪਾਸੇ ਕੁੱਤੇ ਖੜੇ ਕਰ ਦਿੱਤੇ, ਇੱਕ ਪਾਸੇ ਜੰਗਲ ਨੂੰ ਅੱਗ ਲਾ ਤੀ, ਇੱਕ ਪਾਸੇ ਤੀਰ ਕਮਾਨ ਲੈ ਕੇ ਆਪ ਬਹਿ ਗਿਆ ਵੀ ਜੇ ਤੇ ਅੱਗ ਵਾਲੇ ਪਾਸੇ ਤਾਂ ਹਿਰਨੀ ਜਾਣਾ ਨੀ, ਡਰ ਕੇ ਭੱਜੇਗੀ, ਜੇ ਜਾਲ ਵਿੱਚ ਵਾਲੇ ਪਾਸੇ ਗਈ ਤੇ ਜਾਲ ਚ ਫਸ ਜਾਏਗੀ, ਜੇ ਉਧਰ ਨਾ ਗਈ ਤੇ ਕੁੱਤਿਆਂ ਵਾਲੇ ਪਾਸੇ ਜਾਏਗੀ ਤੇ ਕੁੱਤੇ ਉਹਨੂੰ ਫੜ ਲੈਣਗੇ, ਮੇਰੇ ਵਾਲੇ ਪਾਸੇ ਆਈ ਤੇ ਮੈਂ ਤੀਰ ਮਾਰਾਂਗਾ। ਕੁਦਰਤ ਦੀ ਖੇਡ, ਹਵਾ ਪੁੱਠੀ ਚੱਲ ਗਈ, ਹਵਾ ਉਧਰ ਲੈ ਗਈ ਅੱਗ ਨੂੰ ਜਿੱਧਰ ਜਾਲ ਵਿਛਾਇਆ ਸੀ, ਜਾਲ ਸੜ ਗਿਆ, ਕੁੱਤੇ ਨਿਕਲੇ, ਸ਼ਿਕਾਰੀ ਨੇ ਤੀਰ ਚਲਾਇਆ, ਉਹ ਕੁੱਤਿਆਂ ਨੂੰ ਵੱਜ ਗਿਆ, ਕੁੱਤੇ ਮਰ ਗਏ, ਹਿਰਣੀ ਨਿਕਲ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਖਾ ਪਰਮੇਸ਼ਰ ਹੋਵੇ ਕੌਣ ਮਾਰ ਸਕਦਾ ਹੈ? महाराज कहते शत्रु अनेक चलावत घाव तउ तन एक ना लागन पावे। वैरी तो बड़े वार करते ने पर करता जे राखा है कोई वार नहीं लगदा।
राखत है अपनो कर दे कर पाप संदूह ना पेटन पावे।
आप वाहिगुरु राखा बन के अपने भगतां दी लाज रख लैंदा जिवें भाई जोगा सिंह दी रख लई। पहरा दे के पापा तो भी महाराज बचा लैंदे पाप समूह ना पेटन पावे। कोई पाप भी नेड़े नहीं आउंदा जे पाप नहीं आएगा दुख भी नहीं आएगा। हां जी
और की बात कहा कह तो सो सो के पेट ही के पट बीच बचावे।
और की गल दसीए हे प्राणी तेनू मां दे पेट च किने बचाया सी यही सोच लै। मात गर्भ मैं आपन सिमरन दे तह तुम राखन हारे। पावक सागर अथा लहर मैं तार उतारन हारे। और की बात कहां कह तो सो होर मिसालां देण दी तां लोड़ पवे जे तेरे नाल ना बीती होवे बंदे। तू भी मां दे पेट च कैद कट्टी नौ महीने पुठा लटकिया रहा ते उत्थे तेनू उस वाहिगुरु ने बचा लिया ते हुण नहीं बचाएगा हुण भी बचाएगा।
जच पुजंग सुदान देवा भेव तुम्हें सब ही कर त्यावा।
हे वाहिगुरु जक्ष नाग देवते ते राक्षस जिन्निया गुप्त ते प्रगट शक्तियां ने ओ तेनू त्यौंदियां ने तेरे बारे कहंदियां ने के परमात्मा दा भेद साडे तो नहीं पै सकदा। जच पुजंग सुदान देव राक्षस ते देवते चंगे ते माड़े सारे ही रब दा भेद नहीं पा सकते। ओ रब नू बेअंत बेअंत कह के त्यौंदे हन। जेडे नास्तक ने ओ भी रब नू त्यौंदे हन। तुसी पुछो किवें ओ रब नू गालां कढ के त्यौंदे हन। त्यौंदे तां हन याद तां जिहनू असीं गाल कढदे हां जिहनू असीं माड़ा बोलदे हां ओहनू याद तां करदे हां कि नहीं करदे। जिहनू माड़ा बोलदे हां ओहनू याद करदे हां। तेरे भगत ता तेरा जस गांदे ही ने गावन तुदनो इंद्र इंद्रासन बैठे देवत्या दर नाले गावन तुदनो सिद्ध समाधि अंदर गावन तुदनो साध विचारे। जेडे तेरे निंदक ने ओ भी तेनू त्यौंदे ने उल्टे तरीके नाल त्यौंदे ने पर भुल नहीं सकदे। आस्तक भी मनदे ने नास्तक भी मनदे ने ओ चीज ही ऐसी है ओनू मनना ही पैंदा है। आखो सतनाम श्री जच पुजंग सो दानव देव अपेव तो मैं सब ही कर त्यावै। सारे ए कह के त्यौंदे ने कि उस महान शक्ति दा किसे नू भेद नहीं पैंदा किसे तो भी ओदा अंत नहीं पैंदा। आ नासा वाले विज्ञानक किन्नियां लम्मियां खोजां करदे है किन्नी दूर तक जांदे है अखीर कह देंदे है भी अजे कोई पता नहीं होर किन्ना क पिया होर किन्ना क पिया। बेअंत 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 को करंत पाठ वेखी है ओ बेअंत प्रभु दा भेद कोई नहीं पा सकदा।
भूम आकाश पताल रसातल जच भुजंग सब ऐसर निहावै।
भूम कहंदे धरती दे उत्ते रहण वाले आकाश विच रहण उड़न वाले पताल विच रहण वाले भूम आकाश पताल रसातल जिन्ने लोग हन तल वितल रसातल ए सत पताल हन सत आकाश हन जिन्हां नूं चौदह पुरियां कहिंदे तुम हो पुरी चतुर्दस कंता। चौदह पुरियां दा कंत वाहिगुरु है। और ए सारे लोग जिहड़े हन भूम आकाश पताल च रहण आले जछ भी ते भुजंग सप भी देवते सारे सिर नूं आंदे तेरे अगे सारयां दा सिजदा है तेरे अगे कोई आकड़ नहीं सकदा तेरे अगे सारी दुनिया दा सिर झुकदा है।
पाए सके नहीं पार प्रभाहु को नेत ही नेत है वेद बतावे।
तेरी प्रभा दा कोई पार नहीं पा सकदा। आखो सतनाम श्री पाए सके नहीं पार प्रभा हूं को। प्रभा कहंदे प्रभाव परमात्मा दा प्रभाव किन्ना है ओदी आभा किन्नी ओदा जलाल किन्ना है ओदा तप तेज किन्ना है ओदा नूर किन्ना है ओदी सुंदरता किन्नी है कोई ओदा अंत नहीं पा सकदा। पाए सके नहीं पार प्रभा हूं कोई ओदी प्रभा दा अंत नहीं पा सकदा। ਸਾਰੇ ਉਹਨੂੰ ਨੇਤ ਨੇਤ ਕਰਕੇ, ਨੇਤ ਹੀ ਨੇਤਾ ਵੇਦ ਬਤਾਵੇ। ਵੇਦ ਚਾਰ ਹਨ, ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਬਣ ਵੇਦ, ਸਾਰਿਆਂ ਚ ਇੱਕ ਸ਼ਬਦ ਆਉਂਦਾ ਨਾ ਹੀਤੀ ਨਾ ਹੀਤੀ ਨਾ ਹੀਤੀ, ਨੇਤ ਨੇਤ। ਇੱਥੇ ਬਸ ਨਹੀਂ, ਅਜੇ ਹੋਰ ਬੜਾ ਗਿਆਨ ਹੈ, ਇੱਥੇ ਬਸ ਨਹੀਂ ਅਜੇ ਹੋਰ ਬੜਾ ਗਿਆਨ ਹੈ। ਐਸਾ ਵਾਹਿਗੁਰੂ ਦਾ ਸਰੂਪ ਹੈ,
ਖੋਜ ਥਕੇ ਸਭ ਹੀ ਖੁਜਿਆ ਸਰਹਾਰ ਪਰੇ ਹਰ ਹਾਥ ਨਾ ਆਵੇ।
ਸਾਰੇ ਖੁਜਿਆ ਖੋਜੀ ਜਿਹੜੇ ਨੇ ਉਹ ਹਾਰ ਗਏ, ਖੋਜ ਖੋਜ ਕੇ, ਲੱਭ ਲੱਭ ਕੇ ਥੱਕ ਗਏ। ਸੁਰਹਾਰ ਪਰੇ ਦੇਵਤੇ ਵੀ ਹਾਰ ਗਏ, ਉਹ ਪਰਮਾਤਮਾ ਹਰੀ ਹੱਥ ਨੀ ਕਿਸੇ ਦੇ ਆਇਆ, ਅੱਜ ਤਾਈਂ ਕਿਸੇ ਨੂੰ ਕਾਬੂ ਨੀ ਆਇਆ। ਉਹ ਕੋਈ ਵੀ ਖੋਜੀ ਜਿੰਨੀ ਮਰਜ਼ੀ ਖੋਜ ਕਰ ਲਵੇ, ਜਿੰਨਾ ਮਰਜ਼ੀ ਲੱਭ ਲਵੇ, ਪਰਮਾਤਮਾ ਦਾ ਅੰਤ ਨੀ ਪੈਂਦਾ।
ਨਾਰਦ ਸੇ ਚਤਰਾਨਨ ਸੇ ਮਨਾਰਕ ਸੇ ਸਭ ਹੂ ਮਿਲ ਗਾਇਓ।
ਨਾਰਦ ਮੁਨੀ ਵਰਗੇ ਜਿਹੜੇ ਹਰ ਵੇਲੇ ਨਾਰਾਇਣ 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 ਜਪਦੇ। ਨਾਰਦ ਨੇ ਭਗਤੀ ਸ਼ੁਰੂ ਕੀਤੀ ਹੈ, ਪਹਿਲਾ ਭਗਤ ਸੰਸਾਰ ਵਿੱਚ ਨਾਰਦ ਮੰਨਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪੰਕਤੀ ਆਉਂਦੀ, ਭਗਤ ਨਾਰਦੀ ਹਿਰਦੈ ਨਾ ਆਈ, ਕਾਸ਼ ਕੂਸ਼ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪਿਆ ਕਿਆ ਲੀਨਾ, ਪਰਿਓ ਕਾਲ ਸਵੈ ਜਗ ਉਪਰ, ਮਾਹੇ ਲਿਖੇ ਪਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਦੇ ਜਾਨੀ। ਕਿ ਜਿਹੜੀ ਨਾਰਦ ਨੇ ਗੱਲ ਲੋਕਾਂ ਨੂੰ ਦੱਸੀ ਸੀ ਭਗਤੀ ਦੀ, ਉਹ ਵੀ ਲੋਕਾਂ ਦੇ ਸਮਝ ਨਹੀਂ ਆਈ। ਨਾਰਦ ਨੇ ਭਗਤੀ ਦਾ ਸੂਤਰ ਲਿਖਿਆ, ਉਹਨੂੰ ਭਗਤੀ ਸੂਤਰ ਕਹਿੰਦੇ, ਪੰਚਰਾਤਰ ਵੀ ਕਹਿੰਦੇ। ਭਗਤੀ ਦੇ ਗ੍ਰੰਥਾਂ ਦਾ ਮੁੱਢ ਉੱਥੋਂ ਹੁੰਦਾ, ਬੜੇ ਵੱਡੇ ਵੱਡੇ ਗ੍ਰੰਥ ਉਸ ਤੋਂ ਬਾਅਦ ਲਿਖੇ ਗਏ, ਪਰ ਸ਼ੁਰੂਆਤ ਨਾਰਦ ਨੇ ਕੀਤੀ। ਮਹਾਰਾਜ ਕਹਿੰਦੇ ਨਾਰਦੀ ਭਗਤ, ਭਗਤ ਨਾਰਦੀ, ਯਾਨੀ ਨਾਰਦ ਮੁਨੀ ਨੇ ਜਿਹੜੀ ਭਗਤੀ ਕੀਤੀ ਹੈ ਉਹ ਤੇਰੇ ਹਿਰਦੇ ਚ ਨਹੀਂ ਆਈ, ਉਂਝ ਆਪਣੇ ਸਰੀਰ ਤੇ ਛਾਪਾਂ ਬੜੀਆਂ ਲਾ ਲਈਆਂ, ਛਾ ਕਾਸ਼ ਕੂਛ ਤਨ ਦੀਨਾ, ਵਿਖਾਵਾ ਬੜਾ ਕਰ ਲਿਆ ਧਰਮ ਦਾ, ਲਿਬਾਸ ਸਾਰੇ ਪਹਿਨ ਲਏ, ਕੋਈ ਹਿੰਦੂਆਂ ਵਾਲੇ ਕੱਪੜੇ ਪਾਈ ਫਿਰੇ ਤੇ ਕੋਈ ਸਿੱਖਾਂ ਵਾਲੇ ਪਾਈ ਫਿਰੇ, ਮੁਸਲਮਾਨਾਂ ਵਾਲੇ ਪਾਈ ਫਿਰੇ ਤੇ ਭਾਵੇਂ ਹਿੰਦੂਆਂ ਵਾਲੇ ਪਾਈ, ਤੇ ਜਿੰਦਰ ਭਗਤੀ ਨੀ ਆਈ ਕੁਛ ਵੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਾਰਮਿਕ ਲਿਬਾਸ ਜਿੰਨੇ ਮਰਜ਼ੀ ਪਾ ਲਓ, ਕਿਸੇ ਤਰ੍ਹਾਂ ਦੇ ਵੀ ਪਾ ਲਓ, ਭਾਵਨਾ ਤੋਂ ਬਿਨਾਂ, ਭਗਤੀ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਨਾਰਦ ਨੇ, ਬ੍ਰਹਮਾ ਨੇ, ਸਾਰਿਆਂ ਨੇ ਯਤਨ ਕੀਤੇ ਪਰ ਤੇਰਾ ਅੰਤ ਨਹੀਂ ਪਾਇਆ। ਨਾਰਦ ਸੇ ਚਤੁਰਾਨਨ ਸੇ, ਚਤੁਰਾਨਨ ਚਾਰ ਮੂੰਹਾਂ ਵਾਲਾ ਕੌਣ ਹੈ? ਬ੍ਰਹਮਾ। ਬ੍ਰਹਮਾ ਦੇ ਚਾਰ ਮੂੰਹ ਹਨ, ਚਾਰ ਵੇਦ ਉਚਾਰਨ ਕਰਦਾ ਹੈ। ਇਹ ਚਾਰੇ ਮੂੰਹਾਂ ਵਾਲਾ ਬ੍ਰਹਮਾ ਇਹ ਵੀ ਖੋਜ ਕੇ ਥੱਕ ਗਿਆ, ਅਕਾਲ ਪੁਰਖ ਵਾਹਿਗੁਰੂ ਤੇਰਾ ਅੰਤ ਨਹੀਂ ਪਾਇਆ। ਰੁਮਨਾ ਰਿਖ ਸੇ, ਇੱਕ ਸੂਤ ਰਿਸ਼ੀ ਹੋਇਆ ਹੈ, ਸੌਨਕ ਸੂਤ ਦਾ ਜ਼ਿਕਰ ਭਾਗਵਤ ਪੁਰਾਣ ਵਿੱਚ ਆਉਂਦਾ, ਹੋਰ ਪੁਰਾਣਾਂ ਚ ਵੀ ਆਉਂਦਾ ਹੈ। ਸੂਤ ਰਿਸ਼ੀ ਕਥਾ ਕਰਿਆ ਕਰਦਾ ਸੀ ਨੇਮ ਖੁਆਰ ਤੀਰਥ ਉੱਤੇ, 88,000 ਵਿਦਿਆਰਥੀ ਬਹਿ ਕੇ ਕਥਾ ਸੁਣਦੇ ਸੀ ਉਸ ਜ਼ਮਾਨੇ ਵਿੱਚ, ਜਦੋਂ ਲਾਊਡ ਸਪੀਕਰ ਨਹੀਂ ਸੀ ਹੁੰਦੇ, ਅੱਜ ਕੱਲ ਵਰਗਾ ਮੀਡੀਆ ਨਹੀਂ ਸੀ। 88,000 ਸਰੋਤੇ ਕਥਾ ਸੁਣਦੇ ਸੀ ਉਹਦੇ ਕੋਲੋਂ। ਅੱਜ ਤੇ ਸਾਧ ਸੰਗਤ ਜੀ ਕਿੰਨਾ ਮੀਡੀਆ ਕਿੰਨਾ, ਤੇ ਫਿਰ ਵੀ ਤਰਲੇ ਕੱਢੀ ਦੇ ਆ ਜਾਓ ਕਥਾ ਸੁਣ ਲਓ, ਕਿਸੇ ਕੋਲ ਕਥਾ ਸੁਣਨ ਦਾ ਟਾਈਮ ਹੀ ਨਹੀਂ। ਟੈਲੀਵਿਜ਼ਨ ਸਾਰੀ ਰਾਤ ਦੇਖ ਲੈਣਾ, ਕਥਾ ਅੱਧਾ ਘੰਟਾ ਨਹੀਂ ਸੁਣ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਥਾ ਨਹੀਂ ਸੁਣਨੀ, ਕੀਰਤਨ ਨਹੀਂ ਸੁਣਨਾ, ਬਾਣੀ ਨਹੀਂ ਸੁਣਨੀ, ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਅਸਮਾਨ ਨੂੰ ਟਾਕੀਆਂ ਲਾ ਦਿੰਦੇ ਆ ਇਹੋ ਜਿਹੀਆਂ ਗੱਲਾਂ ਕਰਦੇ ਨਾ, ਬਾਤਨ ਹੀ ਅਸਮਾਨ ਗਿਰਾਵੇ। ਸੋ ਉਹ 88,000 ਵਿਦਿਆਰਥੀ ਉਹਦੇ ਕੋਲੋਂ ਕਥਾ ਸੁਣਦੇ ਸੀ, ਐਡਾ ਵੱਡਾ ਰਿਸ਼ੀ ਸੀ। ਦਸਵੇਂ ਪਾਤਸ਼ਾਹ ਕਹਿੰਦੇ ਰੁਮਨਾ ਰਿਖ ਸੇ, ਸੂਤ ਵਰਗੇ, ਸੌਨਕ ਵਰਗੇ, ਰੁਮਨਾ ਰਿਸ਼ੀ ਵਰਗੇ, ਉਹ ਵੀ ਤੇਰਾ ਅੰਤ ਨਹੀਂ ਪਾ ਸਕੇ।
ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ।
ਚਾਰ ਵੇਦਾਂ ਨੂੰ, ਚਾਰ ਕਤੇਬਾਂ ਨੂੰ ਵੀ ਤੇਰਾ ਭੇਦ ਨਹੀਂ ਸਮਝ ਆਇਆ, ਹਾਰ ਗਏ ਨੇ, ਹੰਭ ਗਏ ਨੇ, ਥੱਕ ਗਏ ਨੇ, ਵਾਹਿਗੁਰੂ ਤੂੰ ਕਿਸੇ ਦੇ ਕਾਬੂ ਨਹੀਂ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਹਾਰ ਪਰੇ, ਹਾਰ ਗਏ ਸਾਰੇ, परमात्मा किसे दे काबू च पकड़ कैसा है किवें है पूरा भेद नहीं किसे नू अपनी अपनी बुद्धि नाल वर्णन करी जांदे आप अपनी बुद्ध है जेती वर्णत भिन्न भिन्न तुहे तेती तुमरा लखा न जाए पसारा केह विद सजा प्रथम संसारा। हां जी
पाए सके नहीं पार परमापत सिद्ध सनात सनातन ध्यायो
कहंदे उमा दा पति शिव जी भी तेरा अंत नहीं पा सकया ब्रह्मा भी तेरा अंत नहीं पा सकया विष्णु भी तेरा अंत नहीं पा सकया वड्डे वड्डे सिद्धा ने नाथा ने जोगियां ने भी ध्याया है पर तेरा अंत ओ भी नहीं पा सके।
ध्यान तरो तेह को मन मैं जेह को अमितो जसबै जगसायो
हे भाई तुसी अपना भला चाहुंदे हो ना सारे झमेले छड के ओदा ध्यान करो सारे आपां अपनी मुक्ति लई अपने भले लई जतनशील होइए कानू दूजियां वल देखदे आं असी जिन्ना टाइम दूजियां ते लाने आं अपने ते ला लईए जिन्ना टाइम दूजियां दी निंदा करदे आं दूजियां बारे सोचदे आं ओह की कर रहा है ओह की कर रहा है छड्डो सारे झमेले तुसी ओदा ध्यान करो ध्यान धरो ते को मन मैं ओदा ध्यान रखो जे को अमितो सब जग छायो जेदा अमित ओज ओज कहंदे बल नू शक्ति नू जेदी शक्ति दा कोई हिसाब नहीं है जेदी शक्ति दी कोई मर्यादा अमित सीमा नहीं है हद नहीं है बेहद शक्ति है जेदी जेदा थां थां ते जलवा खिल रहा होया नूरो नूर हर देश विच हर मुल्क विच हर कोने च चतुर दिशा कीनो बल अपना सिर उपर कर धारियो कृपा कटाख अवलोकन कीनो दास का दुख बिदारियो चारे पासे जेदी शक्ति चतुर दिशा विच तुसी ओनू प्याई मन विच बसावो।
वेद पुराण कतेब कुरान अभेद नरपान सबै पचहारै
परमात्मा दा भेद पाण लई सारिआं ने जोर लाया पच पच के हार गए थक गए अंत नहीं पिया चार वेदां तो नहीं पिया ते 18 पुराणां तो भी नहीं पिया 18 पुराण साध संगत जी बहुत वड्डा इतिहास है उहनां दे विच ऋषियां मुनियां दा पुराणे राजिआं दा और अवतारां दा सारा इतिहास परमात्मा दी व्याख्या वखरे वखरे रूपां च ऋषियां ने कीती पुराणां दे विच पर पूरी नहीं हो सकी आखो सतनाम श्री वेद पुराण कतेब कुरान तौरेत जमीर जमी अंजील जंबूर बाइबल कुरान ए जेड़ियां किताबां हन अभेद निरपान सबै पच हारे ओ परमात्मा दा भेद कोई नहीं पा सकया वड्डे वड्डे राजे भी टक्करा मार के थक गए ओ परमात्मा राजयां दा राजा है तुम हो सब राजन के राजा आपे आप गरीब निवाजा ए राजे ओदा की अंत पा सकदे हन बड़े बड़े खोजां करवा के हार गए सबै पच हारे पच के थक के हार के बह गए ओदा अंत नहीं पिया। हां जी
भेद ना पाए सक्यो अन भेद को खेदत है अनछेद पुकारै
भेद ना पाए सक्यो अन भेद को ओ अन भेद है ओदा भेद नहीं पा सके खेदत है अखीर दुखी हुंदे ते कहंदे ने अफसोस है असी बड़ी कोशिश कीती रब दा सानू पता ही नहीं लगा भेद ना पाए सक्यो अन भेद को ओ अन भेद है ओदा भेद नहीं पा सके खेदत है दुखी हुंदे ने अनछेद पुकारे फिर कहंदे ने वाहिगुरु अनछेद है ओदा कोई ओदा विचों छेद नहीं कर सकदा ओदा कोई खंडन नहीं कर सकदा ओदा कोई नाश नहीं कर सकदा ओ परमात्मा सदा ही प्रकाश रूप ज्योत रूप है।
राग ना रूप ना रेक ना रंग ना साक ना सोक ना संग तिहारे
ओ परमात्मा दा ना कोई रूप है ना कोई रेख है राग ना रूप ना रेख ना रंग ना ए सारियां चीजां तो रंगा रूपां तो परे है ते ओ परमात्मा दा राग नाम मोह दा है किसे नाल मोह नहीं है इत्थे राग दा मतलब ओ राग नहीं लेना जेड़ा गुरबाणी गाण वास्ते वरतदे आ सतसंग जी यही समस्या है भी असी लोग जेड़े आ ना गुरबाणी दे अर्थ तां नहीं समझ सकदे ਵੀ ਜਿਨ੍ਹਾਂ ਜਿਨ੍ਹਾਂ ਭਾਵਾਂ ਚ ਗੁਰੂ ਸਾਹਿਬ ਨੇ ਸ਼ਬਦ ਵਰਤੇ ਉਹਨਾਂ ਦਾ ਸਾਨੂੰ ਪੂਰਾ ਗਿਆਨ ਨਹੀਂ ਹੈ। ਅਸੀਂ ਰਾਗ ਇਹੀ ਸਮਝਦੇ ਹਾਂ ਵੀ ਜਿਹੜਾ ਗਾ ਕੇ ਉਹ ਰਾਗ ਹੁੰਦਾ, ਪਰ ਇੱਥੇ ਰਾਗ ਦਾ ਅਰਥ ਹੈ ਲਗਾਓ ਹੋਣਾ, ਮੋਹ ਹੋਣਾ, ਕਿਸੇ ਚੀਜ਼ ਨਾਲ ਅਟੈਚਮੈਂਟ ਹੋਣੀ। ਪਰਮਾਤਮਾ ਦੀ ਕਿਸੇ ਚੀਜ਼ ਨਾਲ ਅਟੈਚਮੈਂਟ ਨਹੀਂ, ਕਿਸੇ ਨਾਲ ਵੀ ਲਗਾਓ ਨਹੀਂ, ਮੋਹ ਨਹੀਂ, ਫਸਿਆ ਹੋਇਆ ਨਹੀਂ ਕਿਸੇ ਚੀਜ਼ ਵਿੱਚ। ਕੋਈ ਜੰਮ ਜਾਏ ਉਹਨੂੰ ਖੁਸ਼ੀ ਨਹੀਂ, ਕੋਈ ਮਰ ਜਾਏ ਉਹਨੂੰ ਗਮੀ ਕੋਈ ਨਹੀਂ। ਆਖੋ ਸਤਨਾਮ ਸਿੰਘ। ਰਾਗ ਨਾ ਰੂਪ ਨਾ ਰੇਖ ਨਾ ਰੰਗ, ਨਾ ਰੂਪ ਹੈ ਨਾ ਰੇਖ ਹੈ ਨਾ ਕੋਈ ਰੰਗ, ਸਾਕ ਨਾ ਸੋਗ ਨਾ ਸੰਗ ਤਿਹਾਰ, ਨਾ ਕੋਈ ਰਿਸ਼ਤੇਦਾਰ ਹੈ ਤੇ ਨਾ ਕਿਸੇ ਰਿਸ਼ਤੇਦਾਰ ਦੇ ਮਰਨ ਦਾ ਸ਼ੋਕ ਹੈ, ਨਾ ਉਹਦਾ ਕੋਈ ਸੰਗੀ ਸਾਥੀ ਹੈ, ਸਾਰਿਆਂ ਤੋਂ ਨਿਰਾਲਾ ਹੈ ਵਾਹਿਗੁਰੂ।
ਆਦ ਅਨਾਦ ਅਗਾਧ ਅਪੇਖ ਅਦਵੇਖ ਜਪਿਓ ਤਿਨਹੀ ਕੁਲ ਤਾਰੇ।
ਸਾਰਿਆਂ ਦਾ ਆਦ ਹੈ, ਸਾਰਿਆਂ ਦਾ ਮਾਂ ਬਾਪ ਹੈ, ਸਾਰਿਆਂ ਦਾ ਮੁੱਢ ਹੈ, ਪਰ ਆਪ ਅਨਾਦੀ, ਉਹਦਾ ਕੋਈ ਮੁੱਢ ਨਹੀਂ ਹੈ। ਸਾਡਾ ਪਿਓ ਤਾਂ ਹੈ ਉਹ, ਪਰ ਉਹਦਾ ਪਿਓ ਕੋਈ ਨਹੀਂ। ਆਖੋ ਵਾਹਿਗੁਰੂ। ਹੁਣ ਜਿਹੜਾ ਸਾਡਾ ਪਿਓ ਹੈ, ਅਸੀਂ ਉਹਨੂੰ ਪੁੱਛਦੇ ਹਾਂ ਬਾਪੂ ਤੇਰਾ ਪਿਓ ਕੌਣ ਸੀ, ਉਹ ਕਹਿੰਦਾ ਪੁੱਤ ਤੇਰਾ ਪਿਓ, ਮੇਰਾ ਪਿਓ ਤੇਰਾ ਦਾਦਾ ਲੱਗਦਾ ਸੀ। ਅਖੇ ਉਹਦਾ ਵੀ ਕੋਈ ਪਿਓ ਸੀ? ਹਾਂ, ਮੇਰਾ ਦਾਦਾ ਵੀ ਸੀ, ਮੇਰਾ ਅੱਗੋਂ ਪੜਦਾਦਾ ਵੀ ਸੀ। ਸਾਰੇ ਕਿੱਥੇ ਜਾ ਕੇ ਮੁੱਕਣਗੇ? ਜਿੱਥੇ ਬੁੱਧੀ ਥੱਕ ਜਾਏਗੀ ਕਹਿਣਗੇ ਰੱਬ ਹੀ ਸੀ। ਆਖੋ ਸਤਨਾਮ ਸ੍ਰੀ ਵਾਹਿ। ਸਾਰਿਆਂ ਦਾ ਮੁੱਢ ਤਾਂ ਪਰਮੇਸ਼ਰ ਹੀ ਹੈ, ਤੇ ਉਹਦਾ ਮੁੱਢ ਕਿਹੜਾ ਹੈ, ਉਹਦਾ ਪਿਓ ਕੌਣ ਹੈ? ਮਹਾਰਾਜ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਦੁਆਰਾ ਥਾਪਿਆ ਨਹੀਂ ਗਿਆ, ਬਣਾਇਆ ਨਹੀਂ ਗਿਆ, ਉਹਦਾ ਕੋਈ ਮਾਂ ਪਿਓ ਨਹੀਂ, ਆਪੇ ਆਪ ਹੀ ਪ੍ਰਗਟ ਹੋਇਆ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਜਾਓ। ਐਸਾ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਹੈ। ਹਾਂਜੀ, ਆਦ ਅਨਾਦ ਅਗਾਧ ਅਪੇਖ, ਜਿਹੜਾ ਪਰਮਾਤਮਾ ਡੂੰਘਿਆਂ ਤੋਂ ਡੂੰਘਾ ਹੈ ਤੇ ਭੇਖ ਤੋਂ ਰਹਿਤ, ਅਦਵੈਖ ਦਵੈਸ਼ ਤੋਂ ਰਹਿਤ ਹੈ, ਜਿਨ੍ਹਾਂ ਨੇ ਜਪ ਲਿਆ। ਆਖੋ ਵਾਹਿਗੁਰੂ। ਜਿਨ੍ਹਾਂ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਜਿਹਨੇ ਵਾਹਿਗੁਰੂ ਦਾ ਨਾਂ ਜਪ ਲਿਆ, ਜਿਨ੍ਹਾਂ ਨੇ ਜਪ ਲਿਆ ਆਦ ਅਨਾਦ ਅਗਾਧ ਅਦਵੈਖ, ਜਿੰਨੇ ਨਾਂ ਆ ਰਹੇ ਨੇ ਜਾਂ ਜਾਪ ਸਾਜ ਜਿੰਨੇ ਨਾਂ ਨੇ, ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਨਾਮ ਨੇ, ਜਿੰਨੇ ਦਸਮ ਦੀ ਬਾਣੀ ਚ ਵਾਹਿਗੁਰੂ ਦੇ ਨਾਮ ਨੇ, ਜਿੰਨੇ ਅਕਾਲ ਪੁਰਖ ਦੇ ਨਾਮ ਭਾਈ ਗੁਰਦਾਸ ਜੀ ਨੇ ਲਿਖੇ ਨੇ, ਜਿੰਨੇ ਨਾਂ ਭਾਈ ਨੰਦ ਲਾਲ ਜੀ ਨੇ ਲਿਖੇ ਨੇ, ਜਿੰਨੇ ਵੀ ਉਹਦੇ ਨਾਂ ਨੇ, ਜਿਹੜਾ ਜਿਹੜਾ ਵੀ ਕੋਈ ਜਿਹੜੇ ਜਿਹੜੇ ਨਾਂ ਨੂੰ ਵੀ ਜਪ ਲਵੇ, ਸਾਰੇ ਤਾਂ ਸਾਰੇ ਨਹੀਂ ਜਪ ਸਕਦੇ, ਤੇ ਸਾਰੇ ਰੱਬ ਦੇ ਨਾਮਾਂ ਦਾ ਅੰਤ ਵੀ ਨਹੀਂ ਹੈ। ਆਖੋ ਵਾਹਿਗੁਰੂ। ਬੇਅੰਤ ਨਾਮ ਹਨ ਜਿਹਨੇ ਜਪ ਲਏ। ਮਹਾਰਾਜ ਕਹਿੰਦੇ ਤਿੰਨ ਹੀ ਕੁਲ ਤਾਰੇ, ਉਹਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ। ਪ੍ਰਹਲਾਦ ਜਾਣ ਕੇ ਹਰ ਜੀ ਉਹ ਇੱਕ ਹੀ ਕੁਲ ਉਧਾਰੇ, ਪ੍ਰਹਲਾਦ ਦੀਆਂ ਇੱਕ ਹੀ ਕੁਲਾਂ ਤਾਰ ਦਿੱਤੀਆਂ। ਜਿਹੜਾ ਜਿਹੜਾ ਮਹਾਰਾਜ ਦਾ ਨਾਮ ਜਪਦਾ ਉਹਦੀਆਂ ਕੁਲਾਂ ਤਰ ਜਾਂਦੀਆਂ ਹਨ।
ਤੀਰਥ ਕੋਟ ਕੀਏ ਇਸ ਨਾਨ ਦੀਏ ਬਹੁਦਾਨ ਮਹਾਬ੍ਰਤ ਧਾਰੇ।
ਕਹਿੰਦੇ ਕਿਸੇ ਬੰਦੇ ਨੇ ਸਾਰੇ ਤੀਰਥਾਂ ਤੇ ਇਸ਼ਨਾਨ ਕੀਤਾ, ਕਰੋੜਾਂ ਤੀਰਥਾਂ ਦੇ ਨਾਂ ਲਿਆ। ਵੈਸੇ 68 ਤੀਰਥ ਮੰਨੇ ਨੇ ਮੁੱਖ, ਪਰ ਉਸ ਤੋਂ ਇਲਾਵਾ ਹੋਰ ਵੀ ਬੜੇ ਤੀਰਥ ਨੇ, ਜਿੱਥੇ ਕੋਈ ਮਹਾਂਪੁਰਸ਼ ਤਪ ਕਰਦਾ ਉਹ ਤੀਰਥ ਬਣ ਜਾਂਦਾ। ਤੇ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ, ਦੀਏ ਬਹੁ ਦਾਨ, ਬੜੇ ਦਾਨ ਦਿੱਤੇ, ਔਰ ਮਹਾਂ ਬਰਤ ਧਾਰੇ, ਵੱਡੇ ਵੱਡੇ ਬਰਤ ਰੱਖ ਲਏ। ਐਸੇ ਐਸੇ ਵਰਤ ਵੀ ਰੱਖੇ ਜਿਹੜੇ ਸਾਧ ਸੰਗਤ ਜੀ ਸੁਣ ਕੇ ਕੰਬ ਜਾਈਦਾ ਹੈ। ਭੀਸ਼ਮ ਪਿਤਾਮਾ ਨੇ ਵਰਤ ਰੱਖਿਆ, ਕਹਿਣ ਲੱਗਾ ਮੈਂ ਸਾਰੀ ਉਮਰ ਸ਼ਾਦੀ ਨਹੀਂ ਕਰਾਵਾਂਗਾ, ਕਿਉਂਕਿ ਉਹਦੀ ਮਤਰੇਈ ਮਾਂ ਕਹਿੰਦੀ ਸੀ ਕਿ ਜੇ ਮੈਂ ਤੇਰੇ ਪਿਓ ਨਾਲ ਤਾਂ ਵਿਆਹ ਕਰਾਵਾਂਗੀ ਜੇ ਮੇਰੀ ਕੁੱਖ ਤੋਂ ਜੰਮੇ ਹੋਏ ਬੱਚੇ ਰਾਜੇ ਬਣਨਗੇ। ਕਹਿਣ ਲੱਗਾ ਤੇਰੇ ਬੱਚਿਆਂ ਨੂੰ ਹੀ ਰਾਜੇ ਬਣਾਵਾਂਗਾ, ਭਰਾਵਾਂ ਨੂੰ ਰਾਜ ਦੇਵਾਂਗਾ। ਉਹ ਕਹਿਣ ਲੱਗੀ ਜਾਂ ਉਹਦਾ ਪਿਓ ਕਹਿਣ ਲੱਗਾ ਵੀ ਜੇ ਤੂੰ ਤਾਂ ਰਾਜਾ ਨਹੀਂ ਬਣੇਗਾ, ਤੇਰੇ ਬੱਚੇ ਹੋ ਗਏ ਤੇ ਉਹ ਰਾਜ ਖੋ ਲੈਣਗੇ। ਵੀ ਅਸੀਂ ਵੱਡੇ ਪਰਿਵਾਰ ਚੋਂ ਆ, ਦਾਦੇ ਦਾ ਰਾਜ ਸਾਨੂੰ ਮਿਲਣਾ ਚਾਹੀਦਾ। ਕਹਿਣ ਲੱਗਾ ਮੈਂ ਪ੍ਰਤਿਗਿਆ ਕਰਦਾ ਹਾਂ, ਸੂਰਜ ਚੰਦਰਮਾ ਧਰਤੀ ਅਸਮਾਨ ਸਾਕਸ਼ੀ ਨੇ, ਮੈਂ ਸ਼ਾਦੀ ਨਹੀਂ ਕਰਾਵਾਂਗਾ, ਅਖੰਡ ਬ੍ਰਹਮਚਾਰੀ ਰਹਾਂਗਾ। ਉਹ ਮਹਾਂਪੁਰਸ਼ ਸਾਰੀ ਉਮਰ ਅਖੰਡ ਬ੍ਰਹਮਚਾਰੀ ਰਿਹਾ। ਭੱਟਾਂ ਦੇ ਸਵਈਆਂ ਚ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਹੈ, ਗੁਣ ਗਾਵੈ ਗੰਗੇਵ ਪਿਤਾਮਾ, ਗੰਗਾ ਦਾ ਪੁੱਤਰ ਪਿਤਾਮਾ ਭੀਸ਼ਮ ਪਿਤਾਮਾ, ਉਹ ਵੀ ਪਰਮੇਸ਼ਰ ਦੀ ਉਸਤਤ ਕਰਦਾ। ਏਦਾਂ ਦੇ ਹੋਰ ਵੀ ਬੜੇ ਬੜੇ ਵਰਤ ਰੱਖਣ ਵਾਲੇ ਜਿਨ੍ਹਾਂ ਨੇ ਆਪਣਾ ਕੀਤਾ ਵਚਨ ਪੂਰਾ ਕਰ ਦਿੱਤਾ ਹੋਏ ਹਨ, ਮਹਾਂਵਰਤ ਧਾਰੇ, ਵੱਡੇ ਵੱਡੇ ਭਾਰੀ ਭਾਰੀ ਵਰਤ ਰੱਖੇ ਹਨ।
ਦੇਸ ਪ੍ਰਯੋਗ ਕਰ ਪੇਸਤ ਪੋ ਤਨ ਕੇਸਤ ਰੇ ਨਾ ਮਿਲੇ ਹਰ ਪਿਆਰੇ,
ਕਹਿੰਦੇ ਦੇਸਾਂ ਵਿਚ ਫਿਰੇ, ਪ੍ਰਦੇਸਾਂ ਵਿਚ ਫਿਰੇ, ਤਪੋ ਧਨ ਤਪਸਵੀਆਂ ਵਾਲਾ ਭੇਸ ਬਣਾ ਲਿਆ, ਲੰਬੀਆਂ ਲੰਬੀਆਂ ਜਟਾ ਰੱਖ ਲਈਆਂ, ਕਈ ਤਰ੍ਹਾਂ ਦੇ ਰੂਪ ਬਣਾ ਲਏ, ਪਰ ਨਾ ਮਿਲੇ ਹਰ ਪਿਆਰੇ। ਉਹਨਾਂ ਕਾਰਨ ਉਹਨਾਂ ਕੰਮਾਂ ਨੂੰ ਕਰਕੇ ਰੱਬ ਨਹੀਂ ਜੇ ਮਿਲਦਾ। ਦੂਜਾ ਪਾਠ ਵੀ ਹੈ, ਤਪੋ ਧਨ ਕੇ ਸਦਰੇ, ਧਨ ਕੇ ਸਦਰੇ, ਉਹ ਕਹਿੰਦੇ ਧਨ ਦੀ ਮਾਇਆ ਦੀ ਇੱਛਾ ਹੀ ਬਣੀ ਰਹੀ, ਪਰਮਾਤਮਾ ਵਾਹਿਗੁਰੂ ਨਹੀਂ ਮਿਲਿਆ।
ਆਸਨ ਕੋਟ ਕਰੇ ਅਸ਼ਟਾਂਗ ਤੇਰੇ ਬਹੁ ਨਿਆਸ ਕਰੇ ਮੁਖ ਕਾਰੇ,
84 ਆਸਨ ਕੀਤੇ, ਅਸ਼ਟਾਂਗ 8 ਅੰਗ ਦੀ ਡੰਡੌਤ ਕੀਤੀ, ਔਰ ਬੜੇ ਬੜੇ ਵਰਤ ਰੱਖੇ, ਤੇ ਇਥੋਂ ਤੱਕ ਵੀ ਕਈਆਂ ਨੇ ਆਪਣਾ ਮੂੰਹ ਕਾਲਾ ਕਰਕੇ ਰੱਖਿਆ। ਕਈ ਤਰ੍ਹਾਂ ਦੇ ਤਪਸਵੀ ਹਨ, ਉਹਨਾਂ ਨੇ ਆਪਣੇ ਮੂੰਹ ਤੇ ਕਾਲਖ ਮਲ ਲੈਂਦੇ ਆ। ਪਟਿਆਲੇ ਵਿਚ ਇੱਕ ਕਾਲੇ ਮੂੰਹ ਵਾਲੇ ਸੰਤ ਦੀ ਬਗੀਚੀ ਵੀ ਹੈ, ਉਹਦਾ ਇਤਿਹਾਸ ਬਾਬਾ ਬੀਰਮਦਾਸ ਜੀ ਬਦੋਛੀ ਵਾਲਿਆਂ ਨੇ ਅੱਜ ਤੋਂ 100 ਸਾਲ ਪਹਿਲਾਂ ਕਿਸੇ ਗੁਰਸਿੱਖ ਨੂੰ ਸੁਣਾਇਆ ਸੀ, ਉਹ ਚੱਲਦਾ ਚੱਲਦਾ ਸਾਡੇ ਕੋਲ ਪਹੁੰਚਿਆ। ਕਹਿੰਦੇ ਉਹ ਕਾਲੇ ਮੂੰਹ ਵਾਲਾ ਜਿਹੜਾ ਸੰਤ ਹੋਇਆ, ਉਹ ਪਹਿਲਾਂ ਪੜ੍ਹਿਆ ਲਿਖਿਆ ਮੁਨੀਮ ਸੀਗਾ, ਕਿਸੇ ਕਾਰਖਾਨੇ ਦੇ ਵਿੱਚ ਕਿਸੇ ਸੇਠ ਦੇ ਕੋਲ ਮੁਨੀਮੀ ਦਾ ਕੰਮ ਕਰਦਾ ਸੀ, ਲੇਖਾ ਜੋਖਾ ਹਿਸਾਬ ਕਿਤਾਬ, ਤੇ ਜਿਹੜਾ ਉਹਦਾ ਸੇਠ ਸੀਗਾ ਉਹ ਅਨਪੜ੍ਹ ਸੀ, ਜਿਹੜਾ ਮਾਲਕ ਸੀ ਉਹ ਅਨਪੜ੍ਹ ਸੀ, ਪਰ ਉਹ ਆਪਣੇ ਸੇਠ ਪੁਣੇ ਕਰਕੇ ਆਪਣੇ ਪੜ੍ਹੇ ਲਿਖੇ ਨੌਕਰ ਨੂੰ 2-4 ਗਾਲਾਂ ਰੋਜ਼ ਕੱਢਿਆ ਕਰਦਾ ਸੀ, ਝਿੜਕਾਂ ਦਿੰਦਾ ਸੀ। ਨੌਕਰ ਦੇ ਮਨ ਚ ਮੁਨੀਮ ਦੇ ਆ ਗਿਆ ਵੀ ਇਹ ਅਨਪੜ੍ਹ ਲਾਲਾ ਮੈਨੂੰ ਗਾਲਾਂ ਕੱਢਦਾ। ਉਹਨੇ ਕੀ ਕੀਤਾ, ਦਿਲ ਚ ਬੇਈਮਾਨੀ ਆਈ, ਉਹ ਸਾਰਾ ਜਿੰਨਾ ਪ੍ਰੋਪਰਟੀ ਸੀ, ਜਿੰਨਾ ਸਾਰਾ ਹਿਸਾਬ ਕਿਤਾਬ ਸੀ, ਉਹਦੇ ਤੇ ਸੇਠ ਦੇ ਅੰਗੂਠੇ ਲਵਾਉਂਦਾ ਰਿਹਾ, ਆਪਣੇ ਨਾਮ ਕਰਾਉਂਦਾ ਰਿਹਾ। ਕਈ ਸਾਲਾਂ ਵਿਚ ਉਹਨੇ ਉਹ ਸਾਰੀ ਪ੍ਰੋਪਰਟੀ ਸੇਠ ਦੀ ਜਿੰਨੀ ਵੀ ਸੀ ਆਪਣੇ ਨਾਂ ਕਰਾ ਲਈ। ਸੇਠ ਨੂੰ ਪਤਾ ਨਹੀਂ ਸੀ, ਅਨਪੜ੍ਹ ਸੀ, ਉਹਨੇ ਫੇਰ ਆਪਣੇ ਸੇਠ ਦੇ ਰੋਹਬ ਦੇ ਨਾਲ ਉਹਨੂੰ ਗਾਲ ਕੱਢੀ, ਮਾੜਾ ਬਚਨ ਬੋਲਿਆ, ਉਹਨੂੰ ਝਿੜਕਿਆ। ਉਹ ਕਹਿੰਦਾ ਸੇਠ ਬਸ ਕਰ, ਹੁਣ ਤੇਰੀਆਂ ਝਿੜਕਾਂ ਨੀ ਮੈਂ ਖਾਣੀਆਂ, ਬਾਜ ਆ ਜਾ, ਏਦਾਂ ਨਾ ਬੋਲਿਆ ਕਰ। ਸੇਠ ਹੈਰਾਨ ਹੋਇਆ, ਕਹਿਣ ਲੱਗਾ ਵੀ ਕਿਉਂ, ਤੂੰ ਮੇਰੀਆਂ ਝਿੜਕਾਂ ਕਿਉਂ ਨੀ ਖਾਣੀਆਂ, ਨੌਕਰ ਨੀ ਤੂੰ ਮੇਰਾ? ਕਹਿੰਦਾ ਪਹਿਲਾਂ ਨੌਕਰ ਸੀ, ਹੁਣ ਮੈਂ ਮਾਲਕ ਹਾਂ, ਆ ਦੇਖ ਸਾਰਾ ਕੁਝ ਮੇਰੇ ਨਾਂ ਹੋਇਆ ਪਿਆ। ਉਹ ਵਿਚਾਰਾ ਸੇਠ ਸੁਣਦਿਆਂ ਸਾਰੀ ਭਮੱਤਰ ਗਿਆ, ਹਾਰਟ ਅਟੈਕ ਹੋਇਆ, ਮਰ ਗਿਆ। ਸੇਠ ਮਰ ਗਿਆ, ਸਾਰੀ ਪ੍ਰੋਪਰਟੀ ਦਾ ਮਾਲਕ ਨੌਕਰ ਬਣ ਗਿਆ, ਮੁਨੀਮ ਬਣ ਗਿਆ। ਉਸ ਨੇ ਵਿਆਹ ਕਰਾਇਆ, ਸਾਲ ਪਿੱਛੋਂ ਲੜਕਾ ਹੋਇਆ, ਜੰਮਦਿਆਂ ਹੀ ਬਿਮਾਰ, ਨਾ ਉਹ ਬੱਚਾ ਤੁਰ ਸਕਦਾ, ਨਾ ਫਿਰ ਸਕਦਾ, ਨਾ ਉਹ ਜੀ ਸਕਦਾ, ਨਾ ਮਰ ਸਕਦਾ। 12 ਸਾਲ ਉਹ ਬੱਚਾ ਮੰਜੇ ਤੇ ਪਿਆ ਰਿਹਾ। 12 ਸਾਲ ਵਿੱਚ ਜਿੰਨਾ ਪੈਸਾ ਸੀਗਾ, ਜਿੰਨੇ ਕਾਰਖਾਨੇ ਸੀ, ਜਿੰਨਾ ਕੁਛ ਸੀ, ਸਾਰਾ ਉਹਦੀ ਦਵਾਈ ਤੇ ਖਰਚ ਹੋ ਗਿਆ। ਇੱਕ ਦਿਨ 12 ਸਾਲ ਪਿੱਛੋਂ ਉਹ ਬੱਚਾ ਕਹਿੰਦਾ, ਬਾਪੂ ਉਹ ਕੌਣ ਜਾਂਦੇ ਨੇ? ਸਾਧ ਉਹਨਾਂ ਨੂੰ ਬੁਲਾ ਕੇ ਲਿਆ, ਸਾਧਾਂ ਨੂੰ, 2 ਸਾਧੂ ਲੰਘੇ ਜਾਂਦੇ ਸੀ ਗਲੀ ਚ, ਉਹਨੂੰ ਬੁਲਾ ਲਿਆ। ਕਹਿਣ ਲੱਗਾ, ਬਾਪੂ ਤੇਰੇ ਕੋਲ ਪੈਸੇ ਕਿੰਨੇ ਰਹਿ ਗਏ? ਬਾਪੂ ਕਹਿੰਦਾ, ਪੁੱਤਰ ਮੇਰੇ ਕੋਲ 8 ਆਨੇ ਰਹਿ ਗਏ। ਕਹਿੰਦਾ, ਇਹਨਾਂ ਨੂੰ ਦੇ ਦੇ 8 ਆਨੇ। ਉਹਨੇ ਕੱਢ ਕੇ ਵੀ ਚੱਲ ਹੁਣ 8 ਆਨੇ ਰਹਿ ਗਏ, ਦਾਨ ਹੀ ਕਰਨਾ, ਮੇਰੇ ਕਿਹੜੇ ਕੰਮ ਆਉਣੇ ਨੇ? ਉਹਨੇ ਸਾਧਾਂ ਨੂੰ ਦਵਾ ਦਿੱਤੇ ਬੱਚੇ ਨੇ, ਸਾਧ ਚਲੇ ਗਏ। ਬੱਚਾ ਹੱਸਣ ਲੱਗ ਪਿਆ, ਖਿੜ ਖਿੜ ਕੇ ਹੱਸਿਆ। ਕਹਿੰਦਾ, ਬਾਪੂ ਪਛਾਣ ਲਿਆ? ਕਹਿੰਦਾ ਪੁੱਤ ਪਛਾਣਨਾ ਵੀ ਤੂੰ ਮੇਰਾ ਪੁੱਤਰ ਹੈ। ਕਹਿੰਦਾ ਪੁੱਤਰ ਪਾਤਰ ਕੋਈ ਨੀ, ਮੈਂ ਸੇਠ ਹਾਂ, ਜਿਹਦਾ ਸਾਰਾ ਕੁਝ ਤੂੰ ਆਪਣੇ ਨਾਂ ਕਰਾ ਲਿਆ ਸੀ, ਮੈਂ ਫਲਾਣਾ ਸੇਠ ਹਾਂ, ਤੂੰ ਸਾਰਾ ਕੁਝ ਲੈ ਲਿਆ ਸੀ, ਮੈਂ ਆ ਕੇ ਆ ਸਾਰਾ ਆਪਣੇ ਦੇ ਖਰਚਾ ਕਰਾ ਲਿਆ ਤੇ ਹੁਣ ਮੈਂ ਚੱਲਿਆ ਜੇ। ਉਹ ਮੁੰਡਾ ਚੜ੍ਹਾਈ ਕਰ ਗਿਆ। ਫਿਰ ਉਸ ਮੁਨੀਬ ਨੂੰ ਸਮਝ ਆਈ ਵੀ ਉਸ ਕਾਦਰ ਦੀਆਂ ਕੁਦਰਤਾਂ ਕਿਹੋ ਜਿਹੀਆਂ ਨੇ। ਫਿਰ ਉਹਨੇ ਕੁਛ ਰਹਿ ਤਾਂ ਗਿਆ ਨਹੀਂ ਸੀ, ਤਵੇ ਦੀ ਕਾਲਖ ਨਾਲ ਮੂੰਹ ਕਾਲਾ ਕਰ ਲਿਆ ਤੇ ਕਰੇ ਮੁੱਖ ਕਾਰੇ, ਮੂੰਹ ਕਾਲਾ ਕਰਕੇ ਪਟਿਆਲੇ ਦੇ ਵਿੱਚ ਇੱਕ ਬਗੀਚੀ ਬਣਾ ਲਈ, ਉਹਦੇ ਚ ਰਹਿੰਦਾ ਰਿਹਾ। ਸਾਧੂ ਬੰਦਗੀ ਵਾਲਾ ਬਣ ਗਿਆ, ਮਹਾਂਪੁਰਸ਼ ਬਣ ਗਿਆ, ਵੈਰਾਗੀ ਹੋ ਗਿਆ। ਫਿਰ ਹੌਲੇ ਹੌਲੇ ਉਹਦੀ ਮਾਨਤਾ ਹੋਈ, ਉਹਦੇ ਸਰੀਰ ਤਿਆਗਣ ਤੋਂ ਬਾਅਦ ਉਹਦੀ ਬੰਦਗੀ ਦਾ ਪ੍ਰਤਾਪ ਉੱਥੇ ਮੰਦਿਰ ਬਣ ਗਿਆ, ਉਹਨੂੰ ਕਾਲੇ ਮੂੰਹ ਵਾਲੇ ਦਾ ਮੰਦਿਰ ਕਹਿੰਦੇ ਹਨ। ਸੋ ਖਾਲਸਾ ਜੀ, ਐਸੇ ਲੋਕ ਵੀ ਜਿਹੜੇ ਆਪਣਾ ਮੂੰਹ ਕਾਲਾ ਕਰਕੇ ਰੱਖਦੇ, ਮਹਾਰਾਜ ਕਹਿੰਦੇ ਕਰੇ ਮੁਖ ਕਾਰੇ, ਬੜਾ ਕੁਝ ਬੜੇ ਭੇਸ ਹਨ ਦੁਨੀਆਂ ਦੇ, ਰੱਬ ਨੂੰ ਪਾਉਣ ਵਾਸਤੇ ਲੋਕਾਂ ਨੇ ਬੜਾ ਕੁਝ ਕੀਤਾ ਹੈ।
ਦੀਨ ਦਿਆਲ ਅਕਾਲ ਭਜੇ ਬਿਨਾ ਅੰਤੋ ਕੋ ਅੰਤ ਕੇ ਤਾਮ ਸਿਧਾਰੇ।
ਉਹ ਦੀਨਾਂ ਤੇ ਦਇਆ ਕਰਨ ਵਾਲਾ ਅਕਾਲ ਪੁਰਖ, ਜਿੰਨਾ ਚਿਰ ਉਹਦਾ ਭਜਨ ਨਹੀਂ ਕਰਦੇ, ਉਹਦੇ ਨਾਲ ਪਿਆਰ ਨਹੀਂ ਕਰਦੇ, ਸਾਰਾ ਕੀਤਾ ਕਰਾਇਆ ਫੋਕਟ ਹੈ। ਤੇ ਮਹਾਰਾਜ ਕਹਿੰਦੇ ਅੰਤ ਕੋ ਅੰਤ ਕੇ ਧਾਮ, ਅੰਤ ਕੋ ਅਖੀਰ ਨੂੰ, ਅੰਤ ਤਾਂ ਪਹਿਲੇ ਅੰਤ ਦਾ ਅਰਥ ਹੈ ਅਖੀਰ ਨੂੰ, ਤੇ ਦੂਜਾ ਅੰਤ ਆਇਆ ਜਮਾਂ ਵਾਸਤੇ, ਜਮਾਂ ਦੇ ਘਰ ਚਲੇ ਗਏ। ਅੰਤ ਕੋ ਅੰਤ ਕੇ ਧਾਮ, ਅੰਤ ਕੇ ਧਾਮ ਜਮਾਂ ਦੇ ਘਰ, ਧਰਮਰਾਜ ਦੀ ਪੁਰੀ ਨੂੰ ਚਲੇ ਗਏ ਡੰਡੇ ਖਾਣ ਵਾਸਤੇ ਨਰਕਾਂ ਦੇ ਵਿੱਚ। ਸੋ ਪਿਆਰੇ ਖਾਲਸਾ ਜੀ, ਇਹ ਪਾਤਸ਼ਾਹ ਦੀ ਪਾਵਨ ਬਾਣੀ ਆਪ ਜੀ ਨੇ ਸਾਂਝੀ ਕੀਤੀ ਹੈ। ਕੱਲ ਨੂੰ ਦੂਸਰੇ ਸਵਈਏ ਸਰਾਪਕ ਸੁੱਧ ਵਾਲੇ, ਕਿਉਂਕਿ ਉਹ ਪਹਿਲਾਂ ਕਰਨੇ ਸਨ, ਪਰ ਪ੍ਰੇਮੀ ਸਿੰਘ ਕਹਿਣ ਲੱਗੇ ਵੀ ਸੰਗਤ ਜਿਹੜੀ ਹੈ ਉਹ ਵੀਕਐਂਡ ਤੇ ਜ਼ਿਆਦਾ ਹਾਜ਼ਰੀ ਭਰਨਾ ਚਾਹੁੰਦੀ ਹੈ, ਸ਼ਨੀਵਾਰ ਤੇ ਐਤਵਾਰ ਸਾਰਿਆਂ ਕੋਲ ਟਾਈਮ ਹੋਏਗਾ, ਤੇ ਸਵਈਏ ਅੰਮ੍ਰਿਤ ਦੇ ਜਿਹੜੇ ਹੈ ਰੋਜ਼ ਨਿਤਨੇਮ ਜੋ ਕਰਦੇ ਹਾਂ ਉਹ ਬਾਅਦ ਵਿੱਚ ਸੁਣਾਏ ਜਾਣ। ਸੋ ਕੱਲ ਨੂੰ ਸਰਾਪਕ ਸੁੱਧ ਵਾਲੇ ਸਵਈਆਂ ਦੀ ਮਹਾਰਾਜ ਕਥਾ ਕਰਾਉਣ, ਇਹ ਅਰਦਾਸ ਕਰੋ, ਹਾਜ਼ਰੀਆਂ ਭਰੋ ਵੱਧ ਚੜ ਕੇ। ਸੰਗਤਾਂ ਬਹੁਤ ਬਹੁਤ ਧੰਨਵਾਦ, ਦੋ ਦਿਨ ਤੁਹਾਡੇ ਹੋਰ ਹਾਜ਼ਰੀ ਭਰਨੀ ਹੈ ਇਸ ਸਥਾਨ ਤੇ, ਫਿਰ ਚਾਲੇ ਮਾਰਨੇ ਹਨ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਆਸਨ ਕੋਟ ਕਰੇ ਅਸ ਟੰਗ ਤੇਰੇ ਬਹੁ ਨਿਆਸ ਕਰੇ
ਮੁਖ ਕਾਰੇ, ਦੀਨ ਦਿਆਲ ਅਕਾਲ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।